ਤਪੇ ਤਮਦਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਤਿਆਗ ਔਰ ਵੈਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਵਾਹਿ ਪ੍ਰਗਟਿਓ ਮਰਦ ਅਗੰਬੜਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਮਹਾਨ ਸਤਿਗੁਰੂ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਨੂੰ ਮਾਈ ਭਾਈ
ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੁਰਹਾਨਪੁਰ ਤੋਂ ਚਾਲਾ ਪਾਇਆ ਹੈ ਔਰ ਬੁਰਹਾਨਪੁਰ ਤੋਂ ਚੱਲ ਕੇ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਸ਼ਹਿਰ ਪਹੁੰਚੇ ਨੇ। ਨਾਂਦੇੜ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਹੈ। ਜਿਸ ਜਗ੍ਹਾ ਤੇ ਜਿਸ ਸਥਾਨ ਤੇ ਪਾਤਸ਼ਾਹ ਜੀ ਨੇ ਮੁਕਾਮ ਕੀਤਾ ਸਤਿਗੁਰਾਂ ਨੇ ਬਚਨ ਕੀਤਾ ਇਹ ਸਾਡੀ ਜਗ੍ਹਾ ਹੈ। ਉਸੇ ਨਗਰ ਨਾਂਦੇੜ ਦਾ ਰਹਿਣ ਵਾਲਾ ਇੱਕ ਮੁਗਲ ਉਸਨੇ ਦਾਅਵਾ ਕੀਤਾ ਕਿ ਇਹ ਜਗ੍ਹਾ ਮੇਰੀ ਹੈ ਔਰ ਹੁਣ ਦੀ ਨਹੀਂ ਮੇਰੇ ਪਿਓ ਦਾਦਿਆਂ ਦੇ ਸਮੇਂ ਦੀ ਸਾਡੀ ਪੁਸ਼ਤੈਨੀ ਜਗ੍ਹਾ ਹੈ। ਕਲਗੀਧਰ ਜੀ ਨੇ ਕਿਹਾ ਭਾਈ ਇਹ ਜਗ੍ਹਾ ਸਾਡੀ ਹੈ। ਇਹ ਗੱਲ ਬਾਦਸ਼ਾਹ ਬਹਾਦਰ ਸ਼ਾਹ ਕੋਲ ਪਹੁੰਚੀ। ਬਹਾਦਰ ਸ਼ਾਹ ਨੇ ਸੁਣ ਕੇ ਨਿਰਣਾ ਕਰਨ ਵਾਸਤੇ ਕਿ ਸਤਿਗੁਰੂ ਜੀ ਵੀ ਝੂਠ ਨਹੀਂ ਕਹਿ ਸਕਦੇ ਪਰ ਉਹ ਮੁਗਲ ਕਹਿ ਰਿਹਾ ਹੈ, ਸਾਰਾ ਨਗਰ ਉਹਦੇ ਵਾਸਤੇ ਉਗਾਹੀ ਭਰਦਾ ਹੈ। ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਸਾਰੀ ਧਰਤੀ ਤੁਹਾਡੀ ਹੈ ਪਰ ਕਿਰਪਾ ਕਰੋ ਜੇ ਇਹ ਜਗ੍ਹਾ ਆਪ ਜੀ ਦੀ ਹੈ ਤਾਂ ਇਹਦੇ ਕੋਈ ਚਿੰਨ ਇਹਦੀਆਂ ਕੋਈ ਨਿਸ਼ਾਨੀਆਂ ਦੱਸੋ ਜਿਹਦੇ ਨਾਲ ਇਸ ਗੱਲ ਦੀ ਸ਼ਾਦੀ ਭਰੀ ਜਾ ਸਕੇ ਕਿ ਜਗ੍ਹਾ ਆਪ ਜੀ ਦੀ ਹੈ। ਸਤਿਗੁਰਾਂ ਨੇ ਤਖ਼ਤ ਸਾਹਿਬ ਵਾਲੀ ਜਗ੍ਹਾ ਤੇ ਖੁਦਵਾਈ ਕਰਵਾਈ। ਸਾਰੇ ਨਗਰ ਨੂੰ ਬੁਲਾਇਆ ਗਿਆ। ਬੜੇ ਬੜੇ ਕਾਜੀ ਮੌਲਵੀ ਤੇ ਬਹਾਦਰ ਸ਼ਾਹ ਦੇ ਅਫਸਰ ਆਏ। ਸਭ ਦੇ ਸਾਹਮਣੇ ਜਦੋਂ ਜਗ੍ਹਾ ਦੀ ਖੁਦਵਾਈ ਕੀਤੀ ਗਈ ਤੇ ਥੱਲਿਓਂ ਇੱਕ ਸਤਿਗੁਰਾਂ ਦਾ ਆਸਣ ਨਿਕਲਿਆ, ਗੜਵਾ ਨਿਕਲਿਆ, ਮਾਲਾ ਨਿਕਲੀ ਹੈ। ਮਹਾਰਾਜ ਜੀ ਨੇ ਆਖਿਆ ਭਾਈ ਇਹ ਸਾਡਾ ਸਤਿਯੁਗ ਦੇ ਸਮੇਂ ਦਾ ਤਪ ਅਸਥਾਨ ਹੈ। ਬੜਾ ਲੰਮਾ ਸਮਾਂ ਅਸੀਂ ਇੱਥੇ ਬੈਠ ਕੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਤਪੱਸਿਆ ਕੀਤੀ ਹੈ। ਚਾਰ ਯੋਜਨ ਤੱਕ ਇਹ ਸਾਰੀ ਧਰਤੀ ਸਾਡਾ ਆਸ਼ਰਮ ਸੀ। ਬੜੇ ਬੜੇ ਰਿਸ਼ੀ ਮੁਨੀ ਤਪੱਸਵੀ ਇੱਥੇ ਰਹਿੰਦੇ ਸਨ ਪਰ ਜਦੋਂ ਅਸੀਂ ਇੱਥੋਂ ਚਲੇ ਗਏ ਤੇ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਜਗ੍ਹਾ ਤੇ ਕਬਜ਼ਾ ਕਰਦਿਆਂ ਕਰਦਿਆਂ ਇਹਦੇ ਤੇ ਆਪਣੱਤ ਜਮਾ ਲਈ ਪਰ ਇਹ ਸਥਾਨ ਸਾਡਾ ਹੈ। ਇਹ ਨਿਸ਼ਾਨੀਆਂ ਜਦੋਂ ਸਤਿਗੁਰਾਂ ਨੇ ਉਜਾਗਰ ਕਰਕੇ ਵਿਖਾਈਆਂ ਤੇ ਸਭ ਨੇ ਆਖਿਆ ਗੁਰੂ ਸਾਹਿਬ ਜੀ ਧੰਨ ਹਨ, ਧੰਨ ਹਨ ਜਿਨ੍ਹਾਂ ਨੇ ਐਸਾ ਕਰਤੱਬ ਕਰਕੇ ਪ੍ਰਗਟ ਕਰਕੇ ਵਿਖਾਇਆ। ਹੁਣ ਉਹ ਮੁਗਲ ਉਸ ਵਕਤ ਤਾਂ ਚੁੱਪ ਕਰ ਗਿਆ ਪਰ ਕਲਗੀਧਰ ਜੀ ਨੇ ਆਖਿਆ ਕਿ ਜਗ੍ਹਾ ਅਸੀਂ ਇਸੇ ਤਰ੍ਹਾਂ ਨਹੀਂ ਲੈਣੀ, ਲੈ ਤਾਂ ਸਕਦੇ ਹਾਂ, ਸਾਡਾ ਸਥਾਨ ਹੈ ਪਰ ਕੱਲ੍ਹ ਨੂੰ ਕੋਈ ਦਾਅਵਾ ਨਾ ਕਰੇ, ਇਸ ਮੁਗਲ ਦੇ ਬੱਚੇ ਦੇ ਪੁੱਤਰ ਪੋਤਰੇ ਕੱਲ੍ਹ ਨੂੰ ਇਹ ਨਾ ਕਹਿਣ ਇਹ ਸਾਡਾ ਸਥਾਨ ਹੈ। ਤੋ ਸਤਿਗੁਰਾਂ ਨੇ ਉਸ ਜਗ੍ਹਾ ਦਾ ਮੁੱਲ ਤਾਰਿਆ ਹੈ ਔਰ ਮੁੱਲ ਕਿਵੇਂ ਤਾਰਿਆ ਕਿ ਉਹ ਜਿੰਨੀ ਜਗ੍ਹਾ ਸੀ ਉਸ ਜਗ੍ਹਾ ਤੇ ਮਹਾਰਾਜ ਜੀ ਨੇ ਸੋਨੇ ਦੀਆਂ ਸ਼ਰਫੀਆਂ ਵਿਛਾਈਆਂ। ਜਿੱਥੇ ਸਤਿਗੁਰਾਂ ਦਾ ਡੇਰਾ ਖੁਦਵਾਈ ਕੀਤੀ ਉੱਥੇ ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਉਹ ਸਾਰੀ ਜਗ੍ਹਾ ਦਾ ਇਸ ਤਰ੍ਹਾਂ ਮੁੱਲ ਪਾ ਕੇ ਮਹਾਰਾਜ ਜੀ ਨੇ ਉਹ ਜਗ੍ਹਾ ਖਰੀਦੀ ਹੈ। ਆਓ ਦਸਵੇਂ ਪਾਤਸ਼ਾਹ ਜੀ ਮਹਾਰਾਜ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਦੇ ਰਸਨਾਂ ਦੇ ਕਲਿਆਣ ਨਿਮਿਤ ਕਰੀਏ। ਸਤਨਾਮ।
ਸ਼੍ਰੀ ਵਾਹਿਗੁਰੂ ਸਾਹਿਬ ਜੀਓ
ਆਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ ਸ਼੍ਰੀ ਗੁਰੂ ਪਤਾ ਦਿਖਾਏ ਕਰ ਸਭ ਕੋ ਦਿਓ ਸੁਣਾਏ।
ਸਤਿਗੁਰੂ ਜੀ ਨੇ ਇਸ ਤਰ੍ਹਾਂ ਇਹ ਜਗ੍ਹਾ ਦੇ ਪਤੇ ਵਿਖਾ ਦਿੱਤੇ, ਨਿਸ਼ਾਨੀਆਂ ਵਿਖਾ ਦਿੱਤੀਆਂ। ਜਦੋਂ ਖੁਦਵਾਈ ਕੀਤੀ ਗਈ ਥੱਲਿਓਂ ਮਹਾਰਾਜ ਜੀ ਦਾ ਆਸਣ ਨਿਕਲਿਆ, ਧੂਣਾ ਲੱਗਾ ਹੋਇਆ ਸੀ, ਸਵਾਹ ਦੇ ਢੇਰ ਨਿਕਲੇ, ਮਹਾਰਾਜ ਜੀ ਦਾ ਗੜਵਾ ਕਰਮੰਡਲ ਤੇ ਫਿਰ ਇਹਦੇ ਤੋਂ ਇਲਾਵਾ ਮਾਲਾ, ਹੋਰ ਕੁਝ ਵਸਤੂਆਂ ਜਿਹੜੀਆਂ ਇੱਕ ਤਪੱਸਵੀ ਦੀਆਂ ਹੁੰਦੀਆਂ ਨੇ, ਉਹ ਵਸਤੂਆਂ ਮਹਾਰਾਜ ਜੀ ਨੇ ਪ੍ਰਗਟ ਕਰਕੇ ਸਭ ਨੂੰ ਵਿਖਾਈਆਂ ਤੇ ਵਚਨ ਕੀਤਾ।
ਇੱਕ ਜੂਜਨ ਲਗ ਭੂਮਿਕਾ ਤਪੈ ਤਪੀ ਤਮਦਾਏ।
ਮਹਾਰਾਜ ਜੀ ਨੇ ਵਚਨ ਕੀਤਾ, ਭਾਈ ਕੇਵਲ ਇਹ ਕੱਲੀ ਜਗ੍ਹਾ ਹੀ ਨਹੀਂ ਸੀ ਸਾਡੀ, ਤਕਰੀਬਨ ਇੱਥੇ ਆਲੇ ਦੁਆਲੇ ਇੱਕ ਜੋਜਨ ਲੰਮੀ ਜਿਤਨੀ ਜਗ੍ਹਾ ਜਿਤਨਾ ਸਥਾਨ ਹੈ ਇਹ ਸਾਡਾ ਸੀ, ਔਰ ਬੜੇ ਬੜੇ ਤਪੱਸਵੀ ਬੜੇ ਬੜੇ ਰਿਸ਼ੀ ਮੁਨੀ ਸਾਡੇ ਨਾਲ ਇੱਥੇ ਰਹਿ ਕੇ ਤਪ ਕਰਦੇ ਰਹੇ ਨੇ।
ਜੋ ਪਏ ਸਿੱਖ ਹਮਰੇ ਕੀਨੇ ਸਥਾਨ,
ਬਹੁਤ ਸਾਰੇ ਸਾਡੇ ਸਿੱਖ ਇਸ ਜਗ੍ਹਾ ਤੇ ਸਾਡੇ ਨਾਲ ਰਹਿੰਦੇ ਰਹੇ ਨੇ, ਤਪ ਕਰਦੇ ਰਹੇ ਨੇ।
ਇਸ ਥਲ ਆਸ਼ਰਮ ਉਤੋਂ ਮਾਨ,
ਬੜਾ ਵੱਡਾ ਆਸ਼ਰਮ ਸੀ ਇਸ ਜਗ੍ਹਾ ਤੇ ਰਿਸ਼ੀਆਂ ਮੁਨੀਆਂ ਦਾ, ਤਪਸਵੀਆਂ ਦਾ।
ਜਾ ਖਨਿਓ ਤਨ ਪਸਮ ਨੇ ਗਨ ਪਸਮ ਨੇ ਆਰੇ।
ਜਿੱਥੇ ਤੁਸੀਂ ਹੁਣ ਖੁਦਾਈ ਕੀਤੀ ਹੈ ਤੇ ਖੁਦਾਈ ਕਰਕੇ ਥੱਲਿਓਂ ਤੁਹਾਨੂੰ ਉਸ ਭਸਮ ਦੀ ਸਵਾਹ ਦੀ ਢੇਰੀ ਨਿਕਲ ਕੇ ਤੁਹਾਡੇ ਸਾਹਮਣੇ ਪ੍ਰਗਟ ਕਰਕੇ ਵਿਖਾਈ ਹੈ।
ਹਮ ਬੈਠੇ ਆਸਨ ਤਿਰਕਾਰੀ,
ਇਹ ਜਗ੍ਹਾ ਸਾਡੀ ਸੀ, ਇੱਥੇ ਸਾਡਾ ਆਸਣ ਸੀ, ਇੱਥੇ ਅਸੀਂ ਬੈਠ ਕੇ ਤਪ ਕਰਦੇ ਰਹੇ ਹਾਂ।
ਸਭ ਕੋ ਪਤਾ ਦਿਖਾ ਮਨ ਠਾਨਾ,
ਇਹ ਪਤਾ ਇਹ ਨਿਸ਼ਾਨੀ ਅਸੀਂ ਤੁਹਾਨੂੰ ਸਾਰਿਆਂ ਨੂੰ ਪ੍ਰਗਟ ਕਰਕੇ ਵਿਖਾਈ ਹੈ।
ਅਬ ਤੋ ਹਮਰੋ ਭਇਓ ਸਥਾਨਾ,
ਇਹ ਜਗ੍ਹਾ ਸਾਡੀ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਪਿੱਛੇ ਨਹੀਂ ਰਹਿ ਜਾਂਦਾ। ਪਹਿਲਾਂ ਤੁਹਾਡੇ ਮਨ ਚ ਸੰਸਾ ਸੀ ਵੀ ਗੁਰੂ ਜੀ ਕਿਵੇਂ ਕਹਿੰਦੇ ਨੇ ਜਗ੍ਹਾ ਸਾਡੀ ਹੈ, ਪਰ ਹੁਣ ਜਦੋਂ ਅਸੀਂ ਇੱਥੇ ਨਿਸ਼ਾਨੀਆਂ ਪ੍ਰਗਟ ਕਰਕੇ ਵਿਖਾ ਦਿੱਤੀਆਂ ਨੇ, ਇਸ ਤੋਂ ਬਾਅਦ ਹੁਣ ਕੋਈ ਸੰਸਾ ਕੋਈ ਸੰਦੇਹ ਬਾਕੀ ਨਹੀਂ ਰਹਿ ਜਾਂਦਾ ਕਿ ਇਹ ਜਗ੍ਹਾ ਸਾਡੀ ਹੈ ਜਾਂ ਨਹੀਂ ਹੈ।
ਤੋ ਮੋਲ ਇਸ ਦੇਤ ਮੁਗਲ ਕੋ,
ਮਹਾਰਾਜ ਜੀ ਕਹਿੰਦੇ ਹੈ ਤਾਂ ਇਹ ਸਾਡੀ ਜਗ੍ਹਾ, ਇਹਦੇ ਵਿੱਚ ਹੁਣ ਕੋਈ ਸੰਸਾ ਕੋਈ ਸੰਦੇਹ ਬਾਕੀ ਨਹੀਂ ਰਿਹਾ, ਪਰ ਫੇਰ ਵੀ ਅਸੀਂ ਇਹ ਜਗ੍ਹਾ ਦਾ ਜਿਹੜਾ ਮੁੱਲ ਹੈ ਉਸ ਮੁਗਲ ਨੂੰ ਉਤਾਰਾਂਗੇ, ਫਿਰ ਵੀ ਇਸ ਜਗ੍ਹਾ ਦਾ ਮੁੱਲ ਅਸੀਂ ਇਸ ਮੁਗਲ ਨੂੰ ਉਤਾਰਾਂਗੇ।
ਜੇਕਰ ਦਾਵਾ ਹਰਾ ਸਥਲ ਕੋ,
ਹਾਂ ਜੇਕਰ ਇਹ ਇਸ ਜਗ੍ਹਾ ਦਾ ਦਾਵਾ ਹਰ ਦੇਵੇ, ਆਪਣੇ ਮਨ ਚੋ ਇਹ ਦਾਵਾ ਦੂਰ ਕਰ ਦੇਵੇ, ਕੱਲ ਨੂੰ ਕਿਤੇ ਇਹ ਜਾਏ ਦੇ ਬੱਚੇ ਨਾ ਕਹਿਣ ਕੇ ਜਗ੍ਹਾ ਸਾਡੀ ਹੈ।
ਕਰੀ ਬਿਛਾਵਨ ਗਲ ਦੀ ਨਾਰ, ਜਿਹਾ ਲਗ ਹੈ ਅਬ ਲੋ ਦਰਬਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਤੱਕ ਹੁਣ ਸਤਿਗੁਰਾਂ ਦਾ ਦਰਬਾਰ ਬਣਿਆ ਹੋਇਆ ਸੱਚਖੰਡ, ਇਹ ਇੰਨੀ ਜਗ੍ਹਾ ਜਿਹਦੇ ਦਾਇਰੇ ਵਿੱਚ ਮਹਾਰਾਜ ਜੀ ਦਾ ਦਰਬਾਰ ਸਾਹਿਬ ਬਣਿਆ ਹੋਇਆ, ਸੰਗਤਾਂ ਅੰਦਰ ਦਰਸ਼ਨ ਕਰਦੀਆਂ ਨੇ, ਉਹ ਜਿੰਨਾ ਦਰਬਾਰ ਹੈ ਉਹ ਦਰਬਾਰ ਵਾਲੀ ਜਿਤਨੀ ਜਗ੍ਹਾ ਹੈ ਉੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੋਨੇ ਦੀਆਂ ਅਸ਼ਰਫੀਆਂ ਵਿਛਾਈਆਂ ਜ਼ਮੀਨ ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਉਹ ਜਗ੍ਹਾ ਦਾ ਮੁੱਲ ਉਸ ਮੁਗਲ ਨੂੰ ਤਾਰਿਆ।
ਮੁਗਲ ਹਰਕ ਕਰ ਮੋਰ ਸੁਲੀਨੇ,
ਮੁਗਲ ਵੀ ਬੜਾ ਖੁਸ਼ ਹੋਇਆ, ਇੰਨਾ ਮੁੱਲ ਨਹੀਂ ਸੀ ਉਸ ਜਗ੍ਹਾ ਦਾ ਉਸ ਸਮੇਂ, ਪਰ ਉਹਨੂੰ ਤਾਂ ਦੁੱਗਣੀ ਚੌਗਣੀ ਮਾਇਆ ਪ੍ਰਾਪਤ ਹੋ ਗਈ, ਸੋਨੇ ਦੀਆਂ ਸ਼ਰਫੀਆਂ ਸੈਂਕੜੇ ਦੇ ਕੀਮਤ ਵਿੱਚ ਪ੍ਰਾਪਤ ਹੋ ਗਈਆਂ, ਔਰ ਉਸ ਵੇਲੇ ਉਹ ਸਾਰੀਆਂ ਮੋਹਰਾਂ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ।
ਵਾਕ ਨਾ ਫੁਰਿਓ ਮੋਨ ਮੁੱਕ ਕੇ ਨੀ,
ਕੋਈ ਵਾਕ ਨਹੀਂ ਫੁਰਿਆ ਔਰ ਉਹਨੇ ਚੁੱਪ ਧਾਰਨ ਕਰ ਲਈ।
ਬੈ ਖਤ ਤਿਸ ਕਰ ਤੇ ਲਿਖਵਾਇਓ, ਰਾਜੀ ਨਾਮਾ ਸਕਲ ਸੁਣਾਇਓ।
ਮਹਾਰਾਜ ਜੀ ਨੇ ਉਸ ਜਗ੍ਹਾ ਦਾ ਬੈਨਾਮਾ ਖਰੀਦ ਕੇ, ਜਿਵੇਂ ਅੱਜ ਕੱਲ ਰਜਿਸਟਰੀ ਹੁੰਦੀ ਹੈ, ਏਦਾਂ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਨਾਮਾ ਲਿਖਵਾਇਆ ਤੇ ਲਿਖਵਾ ਕੇ ਆਪਣੇ ਨਾਂ ਤੇ ਉਹ ਜਗ੍ਹਾ ਖਰੀਦੀ, ਔਰ ਉਸ ਜਗ੍ਹਾ ਦਾ ਜਿਹੜਾ ਝਗੜਾ ਸੀ ਉਸ ਝਗੜੇ ਦਾ ਰਾਜੀਨਾਮਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਵਾਇਆ ਔਰ ਸਾਰਿਆਂ ਨੂੰ ਸੁਣਾਇਆ ਗਿਆ।
ਸਭ ਕੇ ਉੱਪਰ ਭਰੀ ਉਗਾਹੀ,
ਰਾਜੀਨਾਮੇ ਤੇ ਔਰ ਜਿਹੜਾ ਉਹ ਬੈਨਾਮਾ ਸੀ ਉਹਦੇ ਤੇ ਸਾਰਿਆਂ ਦੀ ਉਗਾਹੀ ਲਿਖੀ ਗਈ, सारे जेडे उत्थे मुखी मुखी लोग आए सन उन्हां सारयां दी उगाई परवाई गई उन्हां दे दस्तखत करवाए गए
इसको बचना बाद उठाए
तां जो आउण वाले समें विच इस मुगल दा जेड़ा वंश है इहदे जेड़े अगे बच्चे होणगे ਉਹ ਇਸ ਜਗ੍ਹਾ ਤੇ ਦਾਵਾ ਨਾ ਕਰਨ ਕਿ ਜਗ੍ਹਾ ਸਾਡੀ ਹੈ
ਜਥਾ ਯੋਗ ਕਰ ਸਭ ਚਲ ਗਏ
ਇਸ ਤਰ੍ਹਾਂ ਜਥਾ ਯੋਗ ਸਾਰੀ ਮਰਿਆਦਾ ਕਰਵਾਈ ਸਤਿਗੁਰਾਂ ਨੇ ਸਾਰਾ ਬੈਨਾਮਾ ਰਾਜੀਨਾਮਾ ਮਹਾਰਾਜ ਜੀ ਨੇ ਲਿਖਵਾਇਆ ਹੈ ਉਗਾਈ ਪ੍ਰਵਾ ਦਿੱਤੀ ਸਾਰੇ ਜਿਹੜੇ ਮੁਖੀ ਆਗੂ ਸਨ ਤੋ ਇਸ ਤਰ੍ਹਾਂ ਇਹ ਸਾਰਾ ਕੰਮ ਕਰਵਾਉਣ ਤੋਂ ਬਾਅਦ ਉਹ ਜਿੰਨੇ ਕਾਜੀ ਮੌਲਵੀ ਜਾਂ ਬਹਾਦਰ ਸ਼ਾਹ ਦੇ ਅਫਸਰ ਅਹਿਲਕਾਰ ਆਏ ਸਨ ਉਹ ਸਾਰੇ ਗਏ ਹਨ
ਸਮੀਪ ਬਖਾਨਤ ਬਈ
ਉਹ ਜਿਹੜੇ ਅਫਸਰ ਅਹਿਲਕਾਰ ਤੇ ਕਾਜੀ ਸਨ ਬਹਾਦਰ ਸ਼ਾਹ ਕੋਲ ਗਏ ਔਰ ਬਾਦਸ਼ਾਹ ਬਹਾਦਰ ਸ਼ਾਹ ਕੋਲ ਜਾ ਕੇ ਉਹਨਾਂ ਨੇ ਉਥੋਂ ਦਾ ਸਾਰਾ ਪ੍ਰਸੰਗ ਸੁਣਾਇਆ
ਸੁਣ ਪ੍ਰਸੰਗ ਆਨੰਦ ਬਿਸਮਾਇਓ
ਸੁਣ ਕੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ ਬੜਾ ਆਨੰਦਿਤ ਹੋਇਆ ਕਿ ਇਹ ਤਾਂ ਬੜੀ ਵਧੀਆ ਬਾਤ ਤੁਸੀਂ ਆ ਕੇ ਸੁਣਾਈ ਹੈ
ਆਪਣੋ ਕਾਗਜ਼ ਲਿਖਿਓ ਪਠਾਇਓ
ਔਰ ਜਿਹੜਾ ਕਾਗਜ਼ ਸਤਿਗੁਰਾਂ ਦੇ ਕੋਲ ਲਿਖਿਆ ਗਿਆ ਸੀ ਉਹ ਬਾਦਸ਼ਾਹ ਬਹਾਦਰ ਸ਼ਾਹ ਕੋਲ ਵੀ ਪੜਨ ਵਾਸਤੇ ਭੇਜਿਆ ਗਿਆ
ਇੱਕ ਜੋ ਜਿਨ ਲੱਗ ਗੁਰੂ ਸਥਾਨਾ ਕੋ ਨਾ ਕਰੇ ਦਾਵਾ ਲਿਓ ਜਾਨਾ
ਬਹਾਦਰ ਸ਼ਾਹ ਨੇ ਇੱਕ ਪਟਾ ਲਿਖਿਆ ਪਟੇ ਦੇ ਉੱਤੇ ਦਸਤਖਤ ਕੀਤੇ ਤੇ ਇਹ ਲਿਖਵਾਇਆ ਕਿ ਇਸ ਜਗ੍ਹਾ ਦੇ ਆਲੇ ਦੁਆਲੇ ਇੱਕ ਯੋਜਨ ਤੱਕ ਜਿੰਨੀ ਜਗ੍ਹਾ ਹੈ ਉਹ ਜਗ੍ਹਾ ਅੱਜ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਗ੍ਹਾ ਹੈ ਉਸ ਜਗ੍ਹਾ ਤੇ ਅੱਜ ਤੋਂ ਬਾਅਦ ਕੋਈ ਵੀ ਦਾਵਾ ਨਹੀਂ ਕਰੇਗਾ
ਸਗਰੇ ਨਗਰ ਪ੍ਰਗਟ ਬੇ ਗਾਥਾ ਭੂਮ ਮੂਲ ਲੀਨਤ ਗੁਰਨਾਥਾ
ਇਹ ਗੱਲ ਸਾਰੇ ਨਗਰ ਦੇ ਵਿੱਚ ਵਿਦਤ ਹੋ ਗਈ ਪ੍ਰਗਟ ਹੋ ਗਈ ਕਿ ਇਹ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਨਾਥ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁੱਲ ਖਰੀਦੀ ਹੈ
ਦੀਰਾ ਭਲੀ ਪ੍ਰਕਾਰ ਜਮਾਇਓ
ਇਸੇ ਤਰ੍ਹਾਂ ਇਸੇ ਜਗ੍ਹਾ ਤੇ ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਡੇਰਾ ਕੀਤਾ ਹੈ
ਇੱਕ ਦਿਨ ਪ੍ਰਭੂ ਅਖੇਰ ਮਨ ਭਾਇਓ
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਸ਼ਿਕਾਰ ਖੇਡਣ ਦਾ ਚਾਉ ਪੈਦਾ ਹੋਇਆ ਸ਼ਿਕਾਰ ਖੇਡਣ ਦੀ ਬਿਰਤੀ ਪੈਦਾ ਹੋਈ
ਕਿਤਕ ਦੂਰ ਚੜ ਗਏ ਅਖੇਰਾ
ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਤਖਤ ਸਾਹਿਬ ਵਾਲੀ ਜਗ੍ਹਾ ਤੋਂ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਉਥੋਂ ਮਹਾਰਾਜ ਜੀ ਨੇ ਕੂਚ ਕੀਤਾ ਕੁਝ ਦੂਰੀ ਤੇ ਗਏ ਨੇ
ਆਸ਼ਰਮ ਪਿੱਖਿਓ ਮੇਰਾ ਕੀ ਕੇਰਾ
ਕੀ ਵੇਖਦੇ ਨੇ ਕਿ ਗੋਦਾਵਰੀ ਦੇ ਕੰਢੇ ਤੇ ਇੱਕ ਆਸ਼ਰਮ ਹੈ ਕਿਸੇ ਵੈਰਾਗੀ ਸਾਧ ਦਾ ਆਸ਼ਰਮ ਹੈ
ਗਇਓ ਸਾਧ ਕਿਤੇ ਅਪਰ ਸਥਾਨਾ
ਜਿਹੜਾ ਉਸ ਆਸ਼ਰਮ ਦਾ ਗੁਰੂ ਸੀ ਸਾਧ ਉਹਦਾ ਨਾਂ ਸੀ ਮਾਧੋ ਦਾਸ ਵੈਰਾਗੀ ਜੋ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਗਟ ਹੋਏ ਉੱਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਸ੍ਰੀ ਬੰਦਾ ਘਾਟ ਸਾਹਿਬ ਨਗੀਨੇ ਘਾਟ ਤੋਂ ਥੋੜਾ ਜਿਹਾ ਪਰੇ ਨੂੰ ਉੱਪਰ ਨੂੰ ਜਾਈਏ ਲੰਗਰ ਸਾਹਿਬ ਦੇ ਪਿਛਲੇ ਪਾਸੇ ਕੁਝ ਦੂਰੀ ਤੇ ਗੋਦਾਵਰੀ ਦੇ ਕੰਢੇ ਤੇ ਉਹ ਸਥਾਨ ਅੱਜ ਵੀ ਮੌਜੂਦ ਹੈ ਬੰਦਾ ਘਾਟ ਉਹ ਇੱਕ ਵੈਰਾਗੀ ਸਾਧ ਦਾ ਡੇਰਾ ਹੈ ਔਰ ਉਸ ਡੇਰੇ ਦਾ ਜਿਹੜਾ ਮਾਲਕ ਹੈ ਸਾਧ ਹੈ ਉਹ ਕਿਤੇ ਬਾਹਰ ਗਿਆ ਹੋਇਆ ਸੀ
ਹੀਰ ਛਾਂਗ ਤੇ ਪੁੱਟ ਮਹਾਨਾ
ਸਤਿਗੁਰੂ ਜੀ ਜਦੋਂ ਉਸ ਡੇਰੇ ਤੇ ਪਹੁੰਚੇ ਵੈਸ਼ਨਵ ਸਾਧ ਦਾ ਡੇਰਾ ਸੀ ਉੱਥੇ ਕੁਝ ਬੱਕਰੇ ਫਿਰਦੇ ਸਨ ਛਾਂਗ ਕਹਿੰਦੇ ਨੇ ਬੱਕਰਿਆਂ ਨੂੰ ਬੱਕਰੇ ਫਿਰਦੇ ਸਨ ਬੜੇ ਪੁਸ਼ਟ ਸਨ
ਘਰ ਝਟਕਾ ਰਿੰਦਵਾਏ ਸੁਖਾਇਆ
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਇਹਦਾ ਝਟਕਾ ਕਰ ਦਿਓ ਸਿੰਘਾਂ ਨੇ ਉਹ ਬੱਕਰੇ ਫੜੇ ਉਹ ਬੱਕਰਿਆਂ ਦਾ ਝਟਕਾ ਕਰਕੇ ਮਹਾਂ ਪ੍ਰਸ਼ਾਦ ਤਿਆਰ ਕਰ ਲਿਆ
ਬੈਠੇ ਰੇ ਸਗਨ ਤੁਰ ਛਾਇਆ
ਬੜੀ ਸੰਘਣੀ ਛਾਂ ਸੀ ਨੇੜੇ ਤੇੜੇ ਬੜੇ ਸੋਹਣੇ ਸੰਘਣੇ ਦਰਖਤ ਸਨ ਸਾਰੀਆਂ ਫੌਜਾਂ ਸਾਰੇ ਸਿੰਘ ਉੱਥੇ ਬੈਠੇ ਰਹੇ ਮਹਾਰਾਜ ਜੀ ਵੀ ਬੈਠ ਗਏ
ਕਿਤਕ ਸਮੇਂ ਮੈਂ ਅੰਤਰ ਗਏ
ਪਹਿਲਾਂ ਤਾਂ ਇਸ ਤਰ੍ਹਾਂ ਬੱਕਰੇ ਝਟਕਾਏ ਤੇ ਝਟਕਾਉਣ ਤੋਂ ਬਾਅਦ ਫਿਰ ਜਿਹੜਾ ਅੰਦਰ ਸਥਾਨ ਸੀ ਉਹ ਸਾਧੂ ਦਾ ਬਣਿਆ ਹੋਇਆ ਉਸ ਵੈਰਾਗੀ ਸਾਧ ਦਾ ਜਿਹੜਾ ਅੰਦਰ ਆਸਣ ਬਣਿਆ ਹੋਇਆ ਸੀ ਉੱਥੇ ਮਹਾਰਾਜ ਜੀ ਅੰਦਰ ਗਏ ਹਨ
ਸੁੰਦਰ ਥਾਲੇ ਅਵਲੋਕਤ ਬਈ
ਬੜੀ ਸੋਹਣੀ ਜਗ੍ਹਾ ਬਣੀ ਹੈ ਬੜਾ ਸੋਹਣਾ ਸਥਾਨ ਬਣਿਆ ਹੋਇਆ
ਇੱਕ ਵਿਸ਼ਾਲ ਪ੍ਰਿਆਂਕ ਡਸਾਇਓ
ਵੇਖਿਆ ਕਿ ਅੰਦਰ ਬੜਾ ਸੋਹਣਾ ਵੱਡਾ ਪਲੰਘਾ ਡਾਇਆ ਹੋਇਆ ਬੜਾ ਵਿਸ਼ਾਲ ਵੱਡਾ ਪਲੰਘਾ ਡਾਇਆ
ਹੋਇਆ।
ਉਸ ਪਲੰਘੇ ਦੇ ਉੱਤੇ ਬੜੇ ਬੜੇ ਸੁੰਦਰ ਵਿਛਾਉਣੇ ਵਿਛਾਏ ਹੋਏ ਨੇ, ਬੜੇ ਬੜੇ ਸੋਹਣੇ ਆਸਤਰਨ ਵਿਛਾਏ ਹੋਏ ਨੇ।
ਜਿਸ ਪਰ ਬੈਠੇ ਜਾਏ ਗੁਸਾਏ
ਧਰ ਜੀ, ਉਸ ਪਲੰਘੇ ਦੇ ਉੱਤੇ ਜਾ ਕੇ ਬੈਠ ਗਏ। ਜਿਹੜਾ ਉਹ ਪਲੰਘਾ ਅੰਦਰ ਡਾਇਆ ਹੋਇਆ ਸੀ, ਬੜਾ ਵਿਸ਼ਾਲ ਪਲੰਘਾ ਸੀ, ਉਸ ਪਲੰਘੇ ਦੇ ਉੱਤੇ ਜਿਹਦੇ ਤੇ ਬੜਾ ਸੋਹਣਾ ਵਿਛਾਉਣਾ ਵਿਛਾਇਆ ਹੋਇਆ, ਦਸਵੇਂ ਪਾਤਸ਼ਾਹ ਅੰਦਰ ਗਏ ਔਰ ਉਸ ਪਲੰਘੇ ਦੇ ਉੱਤੇ ਜਾ ਕੇ ਬੈਠ ਗਏ।
ਸਮਾਂ ਬਿਤਾਏ
ਸਮਾਂ ਮਹਾਰਾਜ ਜੀ ਨੇ ਉਸੇ ਜਗ੍ਹਾ ਤੇ ਬੈਠ ਕੇ ਬਤੀਤ ਕੀਤਾ।
ਇੱਕ ਚੇਲਾ ਅਵਲੋਕ ਪਲਾਇਓ ਜਹਾਂ ਸਾਧ ਤੈ ਜਾਏ ਸੁਣਾਇਓ।
ਜਿਹੜਾ ਵੈਰਾਗੀ ਸਾਧ ਸੀ ਉਹਦਾ ਇੱਕ ਚੇਲਾ ਸੀ, ਉੱਥੇ ਉਹ ਦੌੜ ਕੇ ਗਿਆ ਕਿ ਜੰਗਲ ਵਿੱਚ ਜਿੱਥੇ ਸਾਧ ਬੈਰਾਗੀ ਬੈਠਾ ਸੀ ਉਹਦੇ ਕੋਲ ਜਾ ਕੇ ਉਹਨੇ ਮਹਾਰਾਜ ਜੀ ਬਾਰੇ ਦੱਸਿਆ, ਸਤਿਗੁਰਾਂ ਬਾਰੇ ਜਾ ਕੇ ਸੁਣਾਇਆ।
ਵੈਰ ਬੈਠੇ ਕਿਸ ਭਾਂਤ
ਲੱਗਾ, ਹੇ ਸੰਤ ਜੀ ਤੁਸੀਂ ਇੱਥੇ ਬਾਹਰ ਆ ਕੇ ਬੈਠੇ ਹੋ, ਕਿਸ ਤਰੀਕੇ ਬੈਠੇ ਹੋਏ ਹੋ?
ਡੇਰੇ ਵਿਕੇ ਪਏ ਉਤਪਾਤ,
ਤੁਹਾਡੇ ਡੇਰੇ ਵਿੱਚ ਤਾਂ ਬੜਾ ਵੱਡਾ ਉਤਪਾਤ ਹੋ ਗਿਆ, ਉੱਥੇ ਤਾਂ ਬੜਾ ਵੱਡਾ ਭਾਰੀ ਉਪਦਰਵ ਹੋ ਗਿਆ।
ਕੋ ਇੱਕ ਪੁਰਖ ਤੇਜ ਵੱਡ ਤਾਰੇ,
ਪਤਾ ਨੀ ਕੌਣ ਹੈ ਉਹ ਪੁਰਖ ਜਿਹਦੇ ਚਿਹਰੇ ਤੇ ਬੜਾ ਤੇਜ ਹੈ, ਬੜਾ ਜਲਾਲ ਤੇ ਪ੍ਰਤਾਪ ਹੈ, ਬੜਾ ਕੋਈ ਪ੍ਰਤਾਪੀ ਪੁਰਖ ਹੈ।
ਪਥਮ ਛਾਂਗ ਅਤ ਕੀਨ ਆਹਾਰੇ,
ਤਾਂ ਉਹਨਾਂ ਨੇ ਤੇਰੇ ਡੇਰੇ ਵਿੱਚ ਅਪਵਿੱਤਰਤਾ ਇਹ ਕੀਤੀ ਕਿ ਉੱਥੇ ਜਿਹੜੇ ਬੱਕਰੇ ਫਿਰਦੇ ਸਨ ਉਹ ਝਟਕਾ ਦਿੱਤੇ ਨੇ ਔਰ ਸਾਰਾ ਡੇਰਾ ਤੇਰਾ ਅਪਵਿੱਤਰ ਕਰ ਦਿੱਤਾ, ਲਹੂ ਲੁਹਾਨ ਕਰ ਦਿੱਤਾ ਹੈ।
ਜੇ ਬਿਲੋ ਕੇ ਅਮ ਤੂਸ਼ਨ ਰੇ,
ਉਹਦਾ ਪ੍ਰਤਾਪ ਇਤਨਾ ਸੀ ਕਿ ਅਸੀਂ ਉਹਨਾਂ ਦੇ ਸਾਹਮਣੇ ਕੁਝ ਬੋਲ ਨਹੀਂ ਸਕੇ ਔਰ ਉਹਦਾ ਪ੍ਰਤਾਪ ਵੇਖ ਕੇ ਅਸੀਂ ਚੁੱਪ ਰਹੇ।
ਸੁਖਾਨ ਤ੍ਰਾਸ ਨਾ ਲਏ,
ਇਸ ਤਰ੍ਹਾਂ ਉਹਨਾਂ ਨੇ ਉੱਥੇ ਆਹ ਕੰਮ ਕੀਤਾ ਹੈ ਔਰ ਸਾਡਾ ਮਨ ਉਹਨਾਂ ਨੇ ਸਾਡਾ ਕਿਸੇ ਪ੍ਰਕਾਰ ਦਾ ਕੋਈ ਤ੍ਰਾਸ ਕੋਈ ਡਰ ਨਹੀਂ ਮੰਨਿਆ।
ਹੁਣ ਸਥਾਨੇ ਅੰਤਰ ਗਮਨਾਇਓ,
ਸਾਰਾ ਕੁਝ ਕਰਨ ਤੋਂ ਬਾਅਦ ਫਿਰ ਉਹ ਜੋ ਪ੍ਰਤਾਪੀ ਪੁਰਖ ਹੈ ਉਹ ਅੰਦਰ ਚਲਾ ਗਿਆ ਜਿੱਥੇ ਮਹਾਰਾਜ ਜੀ, ਹੇ ਮਾਧੋ ਦਾਸ ਵੈਰਾਗੀ ਜੀ ਤੁਹਾਡਾ ਆਸਣ ਹੈ ਜਿੱਥੇ ਅੰਦਰ, ਉੱਥੇ ਉਹ ਅੰਦਰ ਚਲੇ ਗਏ ਨੇ।
ਅਮਲੀ ਕਰ ਤੁਮ ਨਾਮ ਹਟਾਇਓ,
ਅਸੀਂ ਤੁਹਾਡਾ ਨਾਮ ਲੈ ਕੇ ਉਹਨਾਂ ਨੂੰ ਹਟਾਇਆ, ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਗ੍ਹਾ ਮਾਧੋ ਦਾਸ ਵੈਰਾਗੀ ਦੀ ਜਗ੍ਹਾ ਹੈ,
ਪਰ ਜੇ ਉਰੇ ਉਹ ਨਾ ਪਹੁੰਚਿਓ ਤਾਂ।
ਉਹ ਸਾਡੇ ਰੋਕਣ ਦੇ ਬਾਵਜੂਦ ਵੀ ਨਹੀਂ ਰੋਕੇ ਔਰ ਉਹ ਸਿੱਧੇ ਉਸ ਜਗ੍ਹਾ ਤੇ ਉਸ ਸਥਾਨ ਤੇ ਅੰਦਰ ਚਲੇ ਗਏ ਨੇ।
ਇਸ ਸੇਜ ਰਾਵਰ ਕੇ ਜਾ,
ਜਿੱਥੇ ਤੁਹਾਡੀ ਸੇਜਾ ਤੁਹਾਡਾ ਪਲੰਘਾ ਡਾਇਆ ਹੋਇਆ, ਹੇ ਵੈਰਾਗੀ ਸੰਤ ਜੀ ਜਿੱਥੇ ਤੁਹਾਡਾ ਆਸਣ ਹੈ ਉਸ ਆਸਣ ਤੇ ਉਹ ਅੰਦਰ ਚਲੇ ਗਏ ਨੇ।
ਮਾਨੀ ਸ਼ੰਕ ਨਾ ਮਨ ਮੈਂ ਕੈਸੇ,
ਉਹਨਾਂ ਨੇ ਆਪਣੇ ਮਨ ਵਿੱਚ ਰੰਚਕ ਭਰ ਵੀ ਕੋਈ ਸ਼ੰਕਾ ਨਹੀਂ ਮੰਨੀ, ਤੁਹਾਡੇ ਉਸ ਤਖਤ ਦੇ ਉੱਤੇ ਤੁਹਾਡੇ ਉਸ ਪਲੰਘੇ ਦੇ ਉੱਤੇ ਨਿਡਰ ਹੋ ਕੇ ਨਿਰਸ਼ੰਕ ਹੋ ਕੇ ਜਾ ਬੈਠੇ ਹਨ।
ਇਸ ਪਰਿਅੰਕ ਕੇ ਉੱਪਰ ਬੈਸੇ,
ਪਲੰਘੇ ਦੇ ਉੱਤੇ ਉਹਨਾਂ ਨੇ ਆਸਣ ਲਾ ਲਿਆ ਤੇ ਉੱਤੇ ਬੈਠ ਗਏ ਨੇ।
ਮਾਧੋ ਦਾਸ ਸੁਨਤ ਰਿਸ ਠਾਨੇ, ਕੋ ਐਸੋ ਜਗ ਪੁਰਖ ਗੁਮਾਨੇ।
ਜਦੋਂ ਇਹ ਗੱਲ ਮਾਧੋ ਦਾਸ ਵੈਰਾਗੀ ਨੇ ਸੁਣੀ ਤੇ ਸੁਣ ਕੇ ਬੜਾ ਗੁੱਸੇ ਵਿੱਚ ਆਇਆ, ਬਹੁਤ ਜ਼ਿਆਦਾ ਰੋਸ ਵਿੱਚ ਆਇਆ, ਕਿਉਂਕਿ ਕਰਾਮਾਤੀ ਸੀ, ਅਜਮਤੀ ਸੀ, ਆਪਣੀ ਅਜਮਤ ਦਾ ਮਾਣ ਵੀ ਸੀ। ਉਸ ਪਲੰਘੇ ਤੇ ਸੋਚਦਾ ਸੀ ਵੀ ਮੇਰੇ ਤੋਂ ਬਿਨਾਂ ਅੱਜ ਤਾਈ ਕੋਈ ਬੈਠ ਹੀ ਨਹੀਂ ਸਕਿਆ, ਜਿਹੜਾ ਬੈਠਦਾ ਸੀ ਉਹਨੂੰ ਉਲਟਾ ਕੇ ਥੱਲੇ ਸੁੱਟ ਦਿੰਦਾ ਸੀ। ਇਸ ਕਰਕੇ ਇਹਦੇ ਮਨ ਚ ਬੜਾ ਗੁੱਸਾ ਆਇਆ, ਕਹਿੰਦਾ ਕੌਣ ਹੈ ਐਸਾ ਇਸ ਜਗਤ ਦੇ ਵਿੱਚ ਗੁਮਾਨੀ।
ਇੱਕ ਤੂੰ ਨਹੀਂ ਸਾਧ ਲੱਕ ਟਰਿਓ,
ਇੱਕ ਤਾਂ ਉਹਨੇ ਸਾਡੇ ਵਰਗੇ ਸਾਧੂ ਨੂੰ ਵੇਖ ਕੇ ਉਹਨਾਂ ਨੇ ਟਾਲਾ ਨਹੀਂ ਕੀਤਾ।
ਦੂਜੀਏ ਮੈਂ ਅਜ਼ਮਤ ਕਰ ਭਰਿਓ,
ਇੱਕ ਤਾਂ ਮੈਂ ਸਾਧ ਹਾਂ, ਉਹਨੂੰ ਚਾਹੀਦਾ ਸੀ ਵੀ ਮੇਰੇ ਵਰਗੇ ਕਿਸੇ ਸਾਧ ਨਾਲ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਦੂਜਾ ਮੈਂ ਕੱਲਾ ਸਾਧ ਨਹੀਂ ਹਾਂ, ਮੈਂ ਕਰਾਮਾਤਾਂ ਨਾਲ ਵੀ ਭਰਿਆ ਹੋਇਆ, ਮੇਰੇ ਚ ਅਜਮਤਾਂ ਭਰੀਆਂ ਹੋਈਆਂ ਨੇ।
ਤ੍ਰਿਤੀਏ ਨਹੀਂ ਸਾਧਿਆ ਸ ਕੋਈ, ਗ੍ਰਸਤੀ ਹੈ ਸ਼ਸਤਰ ਧਰ ਸੋਏ।
ਤੀਜਾ ਕੋਈ ਐਸਾ ਸਾਧ ਨਹੀਂ ਹੈ ਜਿਹੜਾ ਗ੍ਰਸਤੀ ਵੀ ਹੋਵੇ ਤੇ ਸ਼ਸਤਰ ਧਾਰੀ ਵੀ ਹੋਵੇ।
ਪਠਿਓ ਵੀਰ ਇੱਕ ਦਿਓ ਸਜ਼ਾਏ,
ਇਹਦੇ ਕੋਲੇ ਨੇ ਵੀਰ ਕਾਬੂ ਕੀਤੇ ਹੋਏ ਸੀ, ਜਿਹੜੇ ਪੰਜ ਵੀਰ ਹੁੰਦੇ ਨੇ ਉਹ ਮਾਧੋ ਦਾਸ ਬੈਰਾਗੀ ਨੇ ਆਪਣੇ ਕੰਟਰੋਲ ਚ ਕੀਤੇ ਹੋਏ ਸਨ। ਇਹ ਵੀ ਇੱਕ ਪ੍ਰਕਾਰ ਦੀ ਵਿਦਿਆ ਸੀ ਜੋ ਇਹਨੇ ਆਪਣੇ ਗੁਰੂ ਜਾਨਕੀ ਪ੍ਰਸਾਦ ਦੇ ਕੋਲੋਂ ਸਿੱਖੀ ਹੋਈ ਸੀ। ਜੰਤਰ ਮੰਤਰ ਤੰਤਰ ਦੀ ਵਿਦਿਆ ਇਹ ਭਲੀ ਪ੍ਰਕਾਰ ਨਾਲ ਜਾਣਦਾ ਸੀ। ਤੋ ਉਸ ਵਕਤ ਇਹਨੇ ਆਪਣਾ ਇੱਕ ਵੀਰ ਭੇਜਿਆ ਜੋ ਬੜਾ ਕਰਾਮਾਤੀ ਤੇ ਅਜਮਤੀ ਹੈ।
ਦਿਓ ਸਜ਼ਾਏ ਸੇਜਾ ਤੇ ਮਾਰੋ ਉਲਟਾਏ।
ਆਪਣੇ ਉਸ ਵੀਰ ਨੂੰ ਇਹ ਕਹਿ ਕੇ ਭੇਜਿਆ ਕਿ ਤੂੰ ਜਾ ਔਰ ਜਾ ਕੇ ਉਹ ਜੋ ਵਿਅਕਤੀ ਜਿਸ ਪ੍ਰਤਾਪੀ ਪੁਰਖ ਦਾ ਇਹ ਜ਼ਿਕਰ ਕਰ ਰਿਹਾ ਮੇਰਾ ਚੇਲਾ ਕਿ ਮੇਰੀ ਸੇਜਾ ਤੇ ਬੈਠਾ, ਉਹ ਸੇਜਾ ਤੂੰ ਉਹਨੂੰ ਉਲਟਾ ਦੇ ਔਰ ਉਹਨੂੰ ਸਜ਼ਾ ਦੇ ਕੇ ਐਸਾ ਉਲਟਾ ਕੇ ਪਟਕੀਰ ਕੇ ਜ਼ਮੀਨ ਤੇ ਮਾਰ ਦੇ,
ਇਸ ਤੇ ਪ੍ਰਾਣ ਸਹਿਤ ਨਾ ਰਹੇ।
ਐਸਾ ਪਲੰਘਾ ਉਲਟਾ ਕੇ ਉਹਨੂੰ ਪਲੰਘੇ ਥੱਲੇ ਦੱਬ ਕੇ ਮਾਰ ਦੇ ਕਿ ਉਹਦੇ ਸਰੀਰ ਵਿੱਚ ਪ੍ਰਾਣ ਨਾ ਰਹਿਣ, ਉਹਦੇ ਸਰੀਰ ਵਿੱਚ ਚੇਤਨਤਾ ਨਾ ਰਹੇ।
ਅੱਗੇ ਪਿਕ ਸਗਰੇ ਡਰ ਲਹਿ।
ਜੇ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਮਿਲੇਗੀ ਤੇ ਉਹਨੂੰ ਐਸੀ ਸਜ਼ਾ ਮਿਲੀ ਵੇਖ ਕੇ ਜਿਹੜੇ ਹੋਰ ਨੇ ਉਹ ਅੱਗੇ ਤੋਂ ਮੇਰਾ ਡਰ ਮੰਨਣਗੇ, ਮੇਰਾ ਭੈ ਮੰਨਣਗੇ।
ਅਵਗਿਆ ਕਰੇ ਨਾ ਕੋਈ।
ਮੁੜ ਕੇ ਆਉਣ ਵਾਲੇ ਸਮੇਂ ਚ ਕਿਸੇ ਸਾਧੂ ਦੀ ਕੋਈ ਅਵਗਿਆ ਨਹੀਂ ਕਰੇਗਾ ਜੇ ਉਹਨੂੰ ਤੂੰ ਜਾ ਕੇ ਸਜ਼ਾ ਦੇਵੇਗਾ।
ਇਸ ਕੀਨੀ ਸਹਿ ਸੰਕਟ ਸੋਏ।
ਜਿਹੜਾ ਕਰੇਗਾ ਉਹਨੂੰ ਇਸ ਤਰ੍ਹਾਂ ਦਾ ਸੰਕਟ ਮਿਲੇਗਾ, ਐਸੀ ਉਦਾਹਰਣ ਇਸ ਜਗਤ ਵਿੱਚ ਪ੍ਰਗਟ ਹੋ ਜਾਵੇਗੀ, ਐਸਾ ਪ੍ਰਮਾਣ ਜਗਤ ਵਿੱਚ ਪ੍ਰਗਟ ਹੋ ਜਾਵੇਗਾ।
ਸੁਣ ਤਬੀਰ ਤੋਰ ਨਹੀਂ ਤਾਇਓ।
ਦਾਸ ਬੈਰਾਗੀ ਦਾ ਇਹ ਬਚਨ ਸੁਣ ਕੇ ਜਿਹੜਾ ਉਹ ਵੀਰ ਸੀ, ਗੁਪਤ ਸ਼ਕਤੀ ਸੀ, ਉਹ ਬੜੀ ਤੇਜ਼ੀ ਨਾਲ ਚੱਲ ਕੇ ਉਸ ਜਗ੍ਹਾ ਤੇ ਪਹੁੰਚਿਆ।
ਜਿਉਂ ਤਨ ਤੇ ਕਿਨ ਬਾਣ ਚਲਾਇਓ।
ਇਸ ਤਰ੍ਹਾਂ ਉੱਡ ਕੇ ਪਹੁੰਚਿਆ ਮਾਨੋ ਜਿਵੇਂ ਕਿਸੇ ਨੇ ਆਪਣੇ ਧਨਖ ਚੋਂ ਤੀਰ ਚਲਾਇਆ ਹੋਵੇ ਤੇ ਕਮਾਨ ਚੋਂ ਤੀਰ ਨਿਕਲ ਕੇ ਜਾਂਦਾ, ਏਦਾਂ ਨਿਕਲ ਕੇ ਗਿਆ ਹੈ ਇਹ ਵੀਰ।
ਉਠਾਮਨ ਲਾਗ ਸੁਪਾਵਾ।
ਉੱਥੇ ਆ ਪਹੁੰਚਿਆ ਜਿਸ ਪਲੰਘੇ ਤੇ ਕਲਗੀਧਰ ਜੀ ਬੈਠੇ ਸਨ। ਆ ਕੇ ਪਲੰਘੇ ਦਾ ਪਾਵਾ ਫੜ ਕੇ ਪਾਵਾ ਚੁੱਕਣ ਲੱਗਾ ਕਿ ਪਲੰਘਾ ਮੂਧਾ ਮਾਰਦਿਆਂ ਤੇ ਇਹਨਾਂ ਨੂੰ ਥੱਲੇ ਦੱਬਦਿਆਂ, ਉਹ ਪਲੰਘੇ ਦਾ ਪਾਵਾ ਪਕੜ ਕੇ ਪਾਵਾ ਚੁੱਕਣ ਲੱਗਾ।
ਕਰਿਓ ਓਜ ਨਾ ਤੋ ਉਠਾਵਾ।
ਬੜਾ ਓਜ ਲਾਇਆ ਉਸ ਵੀਰ ਨੇ, ਆਪਣਾ ਤਾਣ ਲਾਇਆ ਪਰ ਉਹਦਾ ਤਾਣ ਹਾਰ ਗਿਆ, ਉਹ ਪਲੰਘੇ ਦੇ ਪਾਵੇ ਨੂੰ ਹਿਲਾ ਵੀ ਨਹੀਂ ਸਕਿਆ।
ਦੁਤੀਆ ਵੀਰ ਤਵ ਸਾਧ ਪਠਾਇਓ।
ਉਹਨੇ ਵੇਖਿਆ ਵੀ ਇੱਕ ਵੀਰ ਦੇ ਕੋਲੋਂ ਪਾਵਾ ਤੱਕ ਨਹੀਂ ਹਿੱਲਿਆ, ਉਹਨੇ ਆਪਣਾ ਦੂਸਰਾ ਵੀਰ ਭੇਜਿਆ।
ਚਾਤ ਹੈ ਪਰਿਅੰਕ ਉਠਾਇਓ।
ਦੋਵੇਂ ਵੀਰ ਰਲ ਕੇ ਪਲੰਘਾ ਚੁੱਕਣ ਲੱਗੇ ਨੇ, ਉਠਾਣ ਦਾ ਯਤਨ ਕਰਨ ਲੱਗੇ ਨੇ।
ਦੋਨੋ ਪਾਵੇ ਪਰ ਦ੍ਵੈ ਤੀਰ, ਗੁਰੂ ਖੁਬਾਏ ਤਰੇ ਜੁੱਤ ਤੀਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ, ਐਸੇ ਵੀਰ ਮੇਰੇ ਸਤਿਗੁਰਾਂ ਨੇ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਇਹਨਾਂ ਦਾ ਕੀ ਭੈ ਤੇ ਕੀ ਡਰ ਹੋਣਾ ਸੀ। ਗੁਰਦੇਵ ਨੇ ਪੱਥੇ ਚੋਂ ਦੋ ਤੀਰ ਕੱਢੇ ਔਰ ਦੋ ਤੀਰਾਂ ਦੀਆਂ ਜਿਹੜੀਆਂ ਉਹ ਮੁਖੀਆਂ ਸਨ ਪਲੰਘੇ ਦੇ ਦੋਹਾਂ ਪਾਵਿਆਂ ਦੇ ਵਿੱਚ ਗੱਡ ਦਿੱਤੀਆਂ, ਜਿਹੜੇ ਪਾਵੇ ਉਹਨਾਂ ਨੇ ਫੜੇ ਸੀ ਚੁੱਕਣ ਲਈ, ਉਹਨਾਂ ਪਾਵਿਆਂ ਦੇ ਵਿੱਚ ਉਹ ਦੋਵੇਂ ਮੁਖੀਆਂ ਗੱਡ ਦਿੱਤੀਆਂ ਤੀਰ ਦੀਆਂ।
ਵੀਰਨ ਮੈਂ ਇਤਕ ਬਲਕਾ।
ਹੁਣ ਉਹਨਾਂ ਵੀਰਾਂ ਵਿੱਚ ਇੰਨਾ ਬਲ ਕਿੱਥੇ ਸੀ
ਤੇ ਉਠਾਏ ਜੋ ਬਲ ਤੈ ਤਾਂ
ਉਸ ਪਲਘੇ ਨੂੰ ਉਹ ਚੁੱਕ ਸਕਣ ਔਰ ਉਸ ਪਲਘੇ ਨੂੰ ਚੁੱਕ ਕੇ ਉਲਟਾ ਸਕਣ, ਇੰਨੀ ਤਾਕਤ ਇੰਨਾ ਤਾਣ ਉਹਨਾਂ ਵੀਰਾਂ ਦੇ ਵਿੱਚ ਕਿੱਥੇ ਸੀ ਖਾਲਸਾ ਜੀ।
ਗਿਆਨੀ ਸਾਧਨਾ ਯੁਗ ਤੇ ਹਾਲਾ।
ਉਸ ਸਾਧ ਨੂੰ ਪਤਾ ਲੱਗਾ ਵੀ ਦੋਵੇਂ ਵੀਰ ਵੀ ਹਾਰ ਗਏ ਨੇ, ਉਹਨਾਂ ਕੋਲੋਂ ਵੀ ਪਲੰਘਾ ਨਹੀਂ ਹੱਲਿਆ।
ਵਹਿ ਕੋ ਪੁਰਖ ਵਿਸ਼ਾਲਾ।
ਉਹਨੇ ਸੋਚਿਆ ਵੀ ਜਾਪਦਾ ਕੋਈ ਵਿਸ਼ਾਲ ਪੁਰਖ ਹੋਵੇਗਾ, ਕੋਈ ਕਰਾਮਾਤੀ ਸਿੱਧ ਪੁਰਸ਼ ਹੋਵੇਗਾ।
ਤ੍ਰਿਤੀ ਪੱਠਿਓ ਪੁਨ ਚਾਰੋਂ ਆਏ, ਲਾਏ ਰਹੇ ਬਲ ਨੈ ਉਲਟਾਏ।
ਆਪਣਾ ਤੀਸਰਾ ਵੀਰ ਭੇਜਿਆ ਪਰ ਤੀਸਰੇ ਦਾ ਵੀ ਜ਼ੋਰ ਲੱਗ ਗਿਆ, ਹੰਬ ਗਏ ਤਿੰਨੇ, ਫਿਰ ਚੌਥਾ ਵੀਰ ਭੇਜਿਆ। ਚਾਰੇ ਵੀਰਾਂ ਨੇ ਆਪਣਾ ਜ਼ੋਰ ਲਾਇਆ, ਚਾਰੇ ਪਾਵੇ ਚੁੱਕ ਕੇ ਮੂਧਾ ਮਾਰਨ ਦਾ ਯਤਨ ਕੀਤਾ।
ਲਾਏ ਰਹੇ ਬਲ ਨੈ ਉਲਟਾਏ।
ਬਲ ਲਾ ਕੇ ਹਾਰ ਗਏ ਪਰ ਉਹਨਾਂ ਕੋਲੋਂ ਪਲੰਘਾ ਉਲਟਾਇਆ ਨਹੀਂ ਗਿਆ।
ਚਾਰੋਂ ਪਾਵੇ ਪਰ ਸਰ ਚਾਰ।
ਹੁਣ ਚਾਰਾਂ ਪਾਵਿਆਂ ਤੇ ਚਾਰ ਤੀਰ ਗੁਰੂ ਕਲਗੀਧਰ ਜੀ ਨੇ ਗੱਡ ਦਿੱਤੇ ਹਨ।
ਕਰੇ ਟਿਕਾਵਨ ਭਾਰ ਉਦਾਰ।
ਮਹਾਰਾਜ ਜੀ ਨੇ ਉੱਤੇ ਤੀਰ ਟਿਕਾ ਦਿੱਤੇ ਨੇ, ਆਪਣਾ ਭਾਰ ਆਪਣਾ ਵਜਨ ਟਿਕਾ ਦਿੱਤਾ ਹੈ।
ਜਬ ਨੈ ਉਲਟੇ ਵੀਰਨ ਜਾਨੇ, ਤਰੇ ਤਸਾਵਨ ਲੱਗੇ ਮਾਨੇ।
ਜਦੋਂ ਉਹਨਾਂ ਵੀਰਾਂ ਨੇ ਵੇਖਿਆ ਕਿ ਪਲੰਘਾ ਨੀ ਚੁੱਕਿਆ ਜਾ ਰਿਹਾ, ਉਲਟਾਇਆ ਨੀ ਜਾ ਰਿਹਾ, ਉੱਪਰ ਨੀ ਚੁੱਕਿਆ ਜਾਂਦਾ ਤੇ ਥੱਲੇ ਤਸਾ ਦਈਏ, ਤੇ ਕਹਿੰਦੇ ਉਸ ਵਕਤ ਉੱਪਰੋਂ ਵਜਨ ਪਾ ਕੇ ਫਿਰ ਥੱਲੇ ਨੂੰ ਜ਼ਮੀਨ ਵਿੱਚ ਤਸਾਉਣ ਲੱਗੇ।
ਜਬ ਚਾਰੋਂ ਰਿਸ਼ਤੇ ਬਲਕੀਨ,
ਜਦੋਂ ਇਹਨਾਂ ਚਾਰਾਂ ਵੀਰਾਂ ਨੇ ਆਪਣੇ ਗੁੱਸੇ ਵਿੱਚ ਰੋਸ ਵਿੱਚ ਆ ਕੇ ਆਪਣਾ ਬਲ ਵਿਖਾਇਆ,
ਅਲੀ ਖਾਟ ਚਾਲੀ ਤਰਚੀਨ,
ਵਾਰੀ ਥੋੜਾ ਜਿਹਾ ਪਲੰਘਾ ਮਹਾਰਾਜ ਜੀ ਦਾ ਹਿੱਲਿਆ ਤੇ ਥੱਲੇ ਜ਼ਮੀਨ ਦੇ ਵਿੱਚ ਜਿਹੜੇ ਪਾਵੇ ਸਨ ਉਹ ਧਸਣ ਲੱਗੇ ਨੇ, ਥੋੜੇ ਜੇ ਧਸ ਗਏ ਨੇ।
ਪਾਵੇ ਲੱਗੇ ਧਸਣ ਜਬ ਸ਼੍ਰੀ ਸਤਿਗੁਰ ਬੋਲੇ ਤਿਸ ਬੇਰੇ।
ਪਲੰਘੇ ਦੇ ਪਾਵੇ ਥੱਲੇ ਜ਼ਮੀਨ ਚ ਧਸਣ ਲੱਗੇ ਤੇ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਕਾਸ਼ਟ ਕੁਚਿਆਮ ਸੋਨੇ ਬੈਰਾ।
ਮਹਾਰਾਜ ਜੀ ਕਹਿੰਦੇ ਹੇ ਕਾਸ਼ਟ, ਹੇ ਲੱਕੜੀ, ਤੇਰਾ ਸਾਡੇ ਨਾਲ ਕਾਹਦਾ ਵੈਰ ਹੈ। ਮਹਾਰਾਜ ਜੀ ਉਹ ਪਲੰਘੇ ਨੂੰ ਸੰਬੋਧਨ ਕਰਕੇ ਕਹਿੰਦੇ ਹੇ ਲੱਕੜੀ, ਹੇ ਕਾਸ਼ਟ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ।
ਧਰਨੀ ਤਸਤ ਨਰੈਤ ਉਚੇਰਾ,
ਕਿਉਂ ਧਰਤੀ ਚ ਧਸਦਾ, ਉੱਚਾ ਕਿਉਂ ਨੀ ਰਹਿੰਦਾ, ਜ਼ਮੀਨ ਚ ਕਿਉਂ ਧਸਦਾ, ਉੱਚਾ ਕਿਉਂ ਨੀ ਟਿਕਦਾ।
ਹੱਥ ਪਾਏ ਕਰ ਖਾਟ ਟਿਕਾਏ, ਭਈ ਅਕਾਰਤ ਅਜ਼ਮਤ ਲਾਏ।
ਮਹਾਰਾਜ ਜੀ ਨੇ ਆਪਣਾ ਹੱਥ ਜਿਹੜਾ ਪਲੰਘੇ ਦੀ ਬਾਹੀ ਸੀ ਨਾ ਉਹਦੇ ਥੱਲੇ ਲਾ ਲਿਆ, ਤੇ ਥੱਲੇ ਲਾ ਕੇ ਪਲੰਘਾ ਟਿਕਾ ਲਿਆ, ਜ਼ੋਰ ਲਾ ਹਟੇ ਇਹ ਪੰਜੇ ਚਾਰੇ ਵੀਰ, ਪਰ ਇਹਨਾਂ ਦੇ ਕੋਲੋਂ ਮਹਾਰਾਜ ਜੀ ਦਾ ਪਲੰਘਾ ਨਹੀਂ ਹਿੱਲ ਸਕਿਆ, ਨਾ ਇਹ ਤਸਾ ਸਕੇ, ਨਾ ਇਹ ਉਲਟਾ ਸਕੇ।
ਆਪਣੇ ਤੇ ਬੋ ਬੜੋ ਵਿਚਾਰਾ,
ਇਹ ਤਾਂ ਮਾਧੋ ਦਾਸ ਬੈਰਾਗੀ ਨੇ ਵੇਖਿਆ ਵੀ ਮੇਰੇ ਚਾਰੇ ਵੀਰ ਹਾਰ ਗਏ ਨੇ ਆਪਣਾ ਜ਼ੋਰ ਲਾ ਕੇ, ਤੇ ਇਹਦਾ ਮਤਲਬ ਇਹ ਜਿਹੜੇ ਪੁਰਖ ਨੇ ਮੇਰੇ ਤੋਂ ਵੱਡੇ ਨੇ, ਕੋਈ ਬੜੇ ਅਜਮਤੀ ਕਰਾਮਾਤੀ ਤੇ ਪ੍ਰਤਾਪੀ ਪੁਰਖ ਨੇ ਔਰ ਮੇਰੇ ਤੋਂ ਵੱਡੇ ਹਨ।
ਮਾਧੋ ਦਾਸ ਖੋਏ ਅਹੰਕਾਰਾ,
ਇਹ ਸੋਚ ਕੇ ਕਿ ਮੇਰੇ ਤੋਂ ਵੱਡੇ ਨੇ, ਉਸੇ ਵਕਤ ਇਹਦੇ ਮਨ ਦਾ ਹੰਕਾਰ ਚਲਾ ਗਿਆ। ਮਾਧੋ ਦਾਸ ਦੇ ਹਿਰਦੇ ਦਾ ਜਿਹੜਾ ਅਹੰਕਾਰ ਸੀ ਉਹ ਅਹੰਕਾਰ ਖੋ ਕੇ ਤਿਆਗ ਕੇ,
ਵੈ ਕਰ ਦੀਨ ਤਵੈ ਚਲ ਆਇਓ, ਸ਼੍ਰੀ ਗੁਰੂ ਬੈਠੇ ਦਰਸ਼ਨ ਪਾਇਓ।
ਮਾਧੋ ਦਾਸ ਬੈਰਾਗੀ ਬੜਾ ਭਾਰੀ ਦੀਨ ਹੋ ਕੇ ਵਿਨਿਮਰਤਾ ਧਾਰਨ ਕਰਕੇ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ, ਜਿੱਥੇ ਸਤਿਗੁਰੂ ਜੀ ਪਲੰਘੇ ਤੇ ਬੈਠੇ ਸਨ। ਆ ਕੇ ਸਤਿਗੁਰੂ ਗੁਰੂ ਕਲਗੀਧਰ ਦੇ ਦਰਸ਼ਨ ਕੀਤੇ,
ਬੰਦਨ ਕਰੀ ਰਿਹਾ ਕਰ ਜੋਰ,
ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਵੰਦਨਾ ਕੀਤੀ, ਮੱਥਾ ਟੇਕਿਆ ਔਰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਮਾਧੋ ਦਾਸ ਬੈਰਾਗੀ ਖਲੋ ਗਿਆ।
ਅਵਲੋਕਤ ਸ਼੍ਰੀ ਮੁਖ ਕੀ ਓਰ,
ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਵੱਲ ਇੱਕ ਟਕੀ ਲਾ ਕੇ ਵੇਖੀ ਜਾ ਰਹੇ ਨੇ।
ਬੁਝਿਓ ਪ੍ਰਭੂ ਕੌਣ ਤੋਂ ਐ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਪੁੱਛਦੇ ਨੇ ਮਾਧੋ ਦਾਸ ਬੈਰਾਗੀ ਨੂੰ। ਮਹਾਰਾਜ ਜੀ ਕਹਿੰਦੇ ਹਾਂ ਭਾਈ ਦੱਸ ਤੂੰ ਕੌਣ ਹੈ,
ਇਸ ਥਲ ਮੈਂ ਕੈਸੇ ਕਰ ਰਹਿ,
ਇਸ ਜਗ੍ਹਾ ਤੇ ਤੂੰ ਕਿਵੇਂ ਰਹਿੰਦਾ ਹੈ, ਇਸ ਅਸਥਾਨ ਤੇ ਤੂੰ ਕਿਵੇਂ ਰਹਿ ਰਿਹਾ।
ਇਹ ਮਮ ਗੁਰੂ ਕੋ ਆਸ਼ਰਮ ਭਾਰੇ, ਚਿਰੰਕਾਲ ਤਬ ਕੀਨ ਅਚਾਰੇ।
ਅੱਗੋਂ ਇਹ ਬੈਰਾਗੀ ਸਾਧੂ ਬੋਲਿਆ, ਕਹਿਣ ਲੱਗਾ ਮਹਾਰਾਜ ਇਹ ਜਗ੍ਹਾ ਮੇਰੇ ਗੁਰੂ ਦਾ ਆਸ਼ਰਮ ਹੈ, ਇਹ ਜਗ੍ਹਾ ਮੇਰੇ ਗੁਰੂ ਦਾ ਸਥਾਨ ਆਸ਼ਰਮ ਹੈ, ਜਿੱਥੇ ਮੇਰੇ ਗੁਰੂ ਨੇ ਬੜੇ ਲੰਮੇ ਅਰਸੇ ਤੱਕ ਰਹਿ ਕੇ ਤਪ ਕੀਤਾ ਹੈ।
ਇਸ ਥਲ ਪਿੱਛੇ ਮੈਂ ਇਸ ਥਲੇ ਵਸਾ,
ਉਸ ਦੇ ਪਰਲੋਕ ਗਮਨ ਕਰਨ ਤੋਂ ਬਾਅਦ ਉਹਦੀ ਇਹ ਜਗ੍ਹਾ ਮੈਂ ਆਪਣੀ ਜਾਣ ਕੇ ਇੱਥੇ ਵਾਸਾ ਕੀਤਾ, ਨਿਵਾਸ ਕੀਤਾ ਹੈ।
ਰਹੋ ਏਕ ਪਾਵੈ ਤਪ ਰਾਸਾ,
ਮਹਾਰਾਜ ਜੀ ਮੈਂ ਇੱਥੇ ਇਕੱਲਾ ਰਹਿੰਦਾ ਹਾਂ ਔਰ ਮੈਨੂੰ ਤਪ ਹੀ ਚੰਗਾ ਲੱਗਦਾ ਹੈ, ਤਪੱਸਿਆ ਹੀ ਪਾਉਂਦੀ ਹੈ।
ਗੁਰ ਸੁਣ ਗੁਰ ਪੰਨਿਓ ਤੋਏ ਗੁਰ ਕਾ,
ਮਹਾਰਾਜ ਜੀ ਕਹਿਣ ਲੱਗੇ ਮਾਧੋ ਦਾਸ ਜੀ ਇਹ ਦੱਸੋਗੇ ਤੁਹਾਡਾ ਗੁਰੂ ਕਿੱਥੇ ਹੈ ਇਸ ਵੇਲੇ, ਜਿਹੜੇ ਗੁਰੂ ਦਾ ਤੂੰ ਚੇਲਾ ਹੈ, ਕਿ ਤੂੰ ਆਪਣੇ ਉਸ ਗੁਰੂ ਬਾਰੇ ਜਾਣਦਾ ਵੀ ਤੇਰਾ ਉਹ ਗੁਰੂ ਕਿੱਥੇ ਹੈ।
ਮਰ ਕਰ ਪਹੁੰਚਿਓ ਜਾਣੇ ਤਾਂ,
ਤੂੰ ਜਾਣਦਾ ਹੈ ਵੀ ਉਹ ਮਰ ਕੇ ਕਿੱਥੇ ਪਹੁੰਚਿਆ, मरण तो बाद उदा किथे वासा होया
जिस परवासे आश्रम रह
जिस दे उत्ते तू भरोसा करके इस आश्रम दे विच रहिंदा है कि तू अपने उस गुरु बारे जानदा है भी वो तेरा गुरु किथे है इस वेले उदी की दशा है
जिसको लखे कि नै कित
है तू अजमती है करामाती है कि तू ये जानदा है के तेरे गुरु दी की गत है उदी की हालत है वो किथे रह रहे है
सुनत दीन वे साध बखाना शक्त न एती मैंने जाना
सुन के साधु बोलिया माधव दास कहन लगा सतगुरु जी मेरे च इतनी शक्ति नहीं है के मैं ये जान सका के मेरे गुरु दी की गत हुई है वो इस वेले किथे है इनी शक्ति मेरे विच नहीं के मैं उसनु जान सका
जेकर तुम मैं शक्ति तेक
पर हां महाराज जेकर तुहाडे विच इतनी शक्ति है
लोक परलोक लको बेदनीक
तुसी लोक ते परलोक दोहां जहाना नु चंगी तरह भली प्रकार नाल जे जानदे हो
तो मम गुर को देओ दिखाए पुन निश्चय निचल टिक जाए
तो महाराज जी मैनू मेरा गुरु बखा दियो ता जो मेरे मन दा निश्चय निश्चल हो जाए और मेरी सुरत टिक जावे
तब गुर पने उतरोवर खरियो
महाराज जी ने सुन के बोले कहन लगे माधव दास जी आ जो सामने दरख्त खड़ा है
तिसको फल कीड़ा हुए परियो
तेरा जेड़ा गुरु है ए सामने जेड़ा दरख्त है एदे विच एक फल है उस फल दे विचो कीड़े दी जोनी च पया होया कच्चे गुरु दी हालत ऐसी होनी सी हुण जिस दा गुरु कीड़े दी जोन च पया होवे उहदा चेला किथे मुक्त हो जाना सी उहनूं पूरे गुरु दी लोड़ पैणी सी कच्चियां गुरुआं दी हालत एदां दी हुंदी है पिछे भी बचन आए ने ना सतवें पातशाह दी कथा विच एक अजगर पिया सी कीड़े खा रहे सी उहदे शरीर नूं ते सतगुरु सच्चे पातशाह ने चरण छुआया ते उहदे मुक्त कर दिता उहदे प्राण निकल गए सिखां पुछिया महाराज इह कौण सी साहिब कहण लगे भाई इह पिछले जन्म दा गुरु सी ते आ जिहड़े कीड़े सन इहदे चेले सन इहनां दी मुक्ति नहीं कर सकिया पैसा लै लै इहनां कोलों खांदा रहा हुण उही चेले इहदा मास त्रोड़ त्रोड़ के खा रहे ने अपना हिसाब किताब पूरा कर रहे ने एक कच्चे गुरु दी दशा कच्चे गुरु दी हालत ऐसी होनी सी महाराज जी इत्थे भी कह रहे ने कि तेरा जेड़ा वो गुरु है जानकी प्रसाद सी उहदा नां जिहदे ते तेनू बड़ा माण है वो इस दरखत दे विच फल दे विच कीड़ा बनिया होया है
जेकर पता चाहते अब ले आवो
महाराज जी कहंदे जे तू पता चाहना ते वो जेड़ा सामने फल लटकदा है वो फल तोड़ के लेके आ
कर हम टिगले नाम अब लावो
ते उस फल नू साडे कोल लिया के रख और अपने गुरु दा नां लै के उनू आवाज मार
सुन साधु ने सो फल देखा
सुन के माधु दास बैरागी गया वो फल वेख्या सामने लगा होया
है पर पक लाल अवरेखा
फल पक्या होया सी लाल सी वो फल जाके जदो वेख्या
गुर के कहे तोड़ कर लियावा
सतगुरां दे कहण अनुसार वो फल तोड़ के लै आए
निकट लियाए कीड़ा दिखावा
कोड़ लिया के सतगुरां दे रखिया ओदे विचों एक कीड़ा निकलिया कीड़ा नजर आया
धुन उची ते नाम गुहारा
धुन उची विच आवाज मारी अपने गुरु दा नां लैके गुरु जान की प्रसाद जी जदो एदा उची आवाज मारी आवाज मार के बुलाया
कीड़े किल किल उचारा
कहते अगो जेड़ा कीड़ा सी हालांकि कीड़ा बोलदा नहीं ओ कीड़ा किरड़ किरड़ करके अगो बोलिया आवाज दे विच के हां मैं ही हां हामी भर के दस रहा भी मैं ही हां तेरा गुरु हां
जान लीन निश्चे गुर मेरो
उस वेले ने जान लिया निश्चय करके के एही मेरा गुरु है
कहां पही गत बिस्म बडेरो
बड़ा हैरान होया भी मेरा गुरु ता तपस्वी बड़ा सी ਉਹ ਤਾਂ ਸਾਧਨਾ ਬੜੀ ਕਰਦਾ ਸੀ, ਉਹਦੀ ਇਹ ਗਾਤੀ ਹਾਲਤ ਕਿਵੇਂ ਹੋ ਗਈ?
ਸ੍ਰੀ ਗੁਰੂ ਪਨਿਓ ਚਿੰਤ ਕਿਆ ਕੀਜੈ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿਣ ਲੱਗੇ, ਮਾਧੋ ਦਾਸ ਜੀ, ਇਸ ਗੱਲ ਦੀ ਚਿੰਤਾ ਕਿਉਂ ਕਰਦੇ ਹੋ?
ਸ਼ੇਸ਼ ਕਰਮ ਇਸ ਕੋ ਲੱਖ ਲੀਜੈ।
ਇਹਦੇ ਜਿਹੜੇ ਕਰਮ ਸਨ ਬਾਕੀ ਉਹ ਬਚਦੇ ਸਨ, ਕਰਮਾਂ ਦਾ ਭੋਗ ਇਹਦਾ ਬਾਕੀ ਬਚਦਾ ਸੀ।
ਇਹ ਤਨ ਤਜ ਅਵ ਸ਼ੁਭ ਗਤ ਪਾਵੈ।
ਹੁਣ ਇਸ ਤਨ ਨੂੰ ਤਜ ਕੇ ਉਹ ਕਰਮਾਂ ਕਰਕੇ ਨੂੰ ਕੀੜੇ ਦੀ ਜੂਨੀ ਮਿਲੀ ਹੈ, ਹੁਣ ਇਸ ਤਨ ਨੂੰ ਤਜ ਕੇ ਸ਼ੁਭ ਗਤੀ ਨੂੰ ਪ੍ਰਾਪਤ ਹੋਵੇਗਾ।
ਹੁਣ ਨਹੀਂ ਅਪਗਤ ਹੱਸ ਜਾਵੇ,
ਮੁੜ ਕੇ ਹੁਣ ਇਹਨੂੰ ਅਪਗਤੀ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਸਾਡੇ ਦਰਸ਼ਨ ਕਰਕੇ ਹੁਣ ਇਹਨੂੰ ਮੁਕਤੀ ਮਿਲ ਜਾਏਗੀ।
ਉਤੋਂ ਹੱਥ ਮੈਂ ਫਲ ਮਿਤ ਪਏ,
ਉਹ ਫਲ ਹੱਥ ਚ ਫੜਿਆ ਹੋਇਆ ਸੀ ਸਾਧੂ ਨੇ, ਤੇ ਹੱਥ ਵਿਚ ਫੜੇ ਫੜੇ ਦੇ ਫਲ ਦੇ ਵਿਚ ਉਹ ਕੀੜਾ ਸੀ, ਵੇਖਦਿਆਂ ਵੇਖਦਿਆਂ ਉਹ ਕੀੜੇ ਦੀ ਮੌਤ ਹੋ ਗਈ।
ਇਸ ਤੇ ਨਿਕਸ ਤਰਾ ਗਿਰ ਗਏ,
ਉਹਦੇ ਵਿਚੋਂ ਨਿਕਲ ਕੇ ਉਹ ਕੀੜਾ ਥੱਲੇ ਜ਼ਮੀਨ ਤੇ ਡਿੱਗ ਪਿਆ ਜਦੋਂ ਮਰ ਗਿਆ।
ਕਹਿਓ ਪ੍ਰਭੂ ਤੁਮ ਕਰਨਾ ਕਰੀਏ, ਮੇਰੋ ਕਰਮ ਪਰ ਡਿੱਟ ਨਾ ਧਰੀਏ।
ਕਹਿਣ ਲੱਗਾ, ਹੇ ਪ੍ਰਭੂ ਜੀ, ਤੁਸੀਂ ਮੇਰੇ ਤੇ ਕਰਣਾ ਕਰੋ, ਔਰ ਮੇਰੇ ਕਿਸੇ ਕੀਤੇ ਹੋਏ ਕਰਮ ਤੇ ਤੁਸੀਂ ਦ੍ਰਿਸ਼ਟੀ ਨਾ ਧਰੋ, ਮੇਰੇ ਤੇ ਕਿਰਪਾ ਕਰੋ, ਬਸ ਤਰਸ ਕਰੋ।
ਆਪਣੀ ਸੇਵਾ ਮੋਏ ਫੁਰਮਾਵੋ।
ਮਹਾਰਾਜ ਹੁਕਮ ਕਰੋ, ਮੈਂ ਆਪ ਜੀ ਦੀ ਕੀ ਸੇਵਾ ਕਰਾਂ? ਇਹ ਹੁਕਮ ਕਰੋ, ਮੈਂ ਆਪ ਜੀ ਦੀ ਕੀ ਸੇਵਾ ਕਰਾਂ?
ਪਗ ਪੰਕਜ ਪਰ ਮੋਏ ਲਗਾਓ,
ਮੈਨੂੰ ਆਪਣੇ ਚਰਨੀ ਲਾ ਲੋ, ਬਾਜਾਂ ਵਾਲੇ ਪ੍ਰੀਤਮ ਜੀ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੋ।
ਰੱਖ ਲਿਓ ਸ਼ਰਨਾਗਤ ਪਰਿਓ।
ਮਹਾਰਾਜ ਰੱਖ ਲੋ, ਰੱਖ ਲੋ, ਮੈਂ ਤੁਹਾਡੀ ਸ਼ਰਨ ਵਿਚ ਹਾਂ, ਸ਼ਰਨ ਵਿਚ ਹਾਂ।
ਦੀਨ ਦੇਖ ਪ੍ਰਭਿਕਸ ਤੂੰ ਚਿਰਿਓ।
ਜਦੋਂ ਇਸ ਵੈਰਾਗੀ ਸਾਧੂ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਦੀਨ ਹੋ ਕੇ ਬੇਨਤੀ ਕੀਤੀ, ਮਹਾਰਾਜ ਜੀ ਨੇ ਸੁਣੀ।
ਦੀਨ ਦੇਖ ਪ੍ਰਭਿਕਸ ਤੂੰ ਚਿਰਿਓ।
ਮਹਾਰਾਜ ਜੀ ਪ੍ਰਸੰਨ ਹੋਏ ਔਰ ਪ੍ਰਸੰਨ ਹੋ ਕੇ ਬੋਲੇ,
ਹਮ ਕੋ ਹੁਕਮ ਐ ਕਰ ਤਾਰਾ, ਬਿਦਤਾਵੋ ਜਗ ਪੰਥ ਕਰਾਰਾ।
ਮਹਾਰਾਜ ਜੀ ਕਹਿਣ ਲੱਗੇ, ਮਾਧੋ ਦਾਸ ਬੈਰਾਗੀ, ਸਾਨੂੰ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੋਇਆ ਕਿ ਇਸ ਮਾਤ ਲੋਕ ਦੀ ਧਰਤੀ ਤੇ ਤੁਸੀਂ ਪੰਥ ਪ੍ਰਗਟ ਕਰੋ, ਪੰਥ ਦੀ ਸਾਜਨਾ ਕਰੋ।
ਪੰਥ ਕਰਾਰਾ ਤੁਰਕ ਤੇਜ ਕੋ ਕਰੋ ਬਿਨਾਸ਼ਾ।
ਕਰਾਰਾ ਪੰਥ ਸਾਜ ਕੇ ਤੁਰਕਾਂ ਦਾ ਜਿਹੜਾ ਤੇਜ ਹੈ, ਤੁਰਕਾਂ ਦਾ ਤਪ ਤੇਜ ਹੈ, ਇਸ ਤਪ ਤੇਜ ਦਾ ਵਿਨਾਸ਼ ਕਰਨਾ ਹੈ।
ਪਸਰ ਰਿਓ ਚੋਂ ਪਾਸਾ,
ਜਿਹੜਾ ਪ੍ਰਤਾਪ ਇਹਨਾਂ ਦਾ ਇਸ ਵੇਲੇ ਚਾਰੇ ਪਾਸੇ ਪਸਰਿਆ ਹੋਇਆ, ਇਸ ਪ੍ਰਤਾਪ ਦਾ ਵਿਨਾਸ਼ ਕਰਨ ਲਈ ਸਾਨੂੰ ਅਕਾਲ ਪੁਰਖ ਨੇ ਮਾਤ ਲੋਕ ਵਿੱਚ ਭੇਜਿਆ ਹੈ।
ਤੂੰ ਬਤਾਓ ਕੋ ਕੈਸੇ ਕਰਨਾ।
ਹੁਣ ਤੂੰ ਦੱਸ ਕਿ ਕਿਵੇਂ ਕਰਨਾ ਚਾਹੀਦਾ ਇਹਨਾਂ ਦਾ ਤੇਜ ਵਿਨਾਸ਼। ਮਹਾਰਾਜ ਜੀ ਕਹਿੰਦੇ, ਮਾਧੋ ਦਾਸ, ਇਹ ਤੂੰ ਦੱਸ ਕਿ ਇਹਦਾ ਜਿਹੜਾ ਤੇਜ ਹੈ ਇਹਨਾਂ ਤੁਰਕਾਂ ਦਾ, ਇਹ ਕਿਵੇਂ ਵਿਨਾਸ਼ ਕਰਨਾ ਚਾਹੀਦਾ ਹੈ?
ਮਿਲੂ ਕਿ ਨਹੀਂ ਸ਼ਤਰੂ ਗਣ ਹਰਨਾ।
ਦੱਸੋ ਕਿ ਮਿਲਣਾ ਕਿ ਨਹੀਂ ਚਾਹੀਦਾ, ਇਹਨਾਂ ਸ਼ਤਰੂਆਂ ਦੇ ਗਣਾਂ ਨੂੰ ਕਿਵੇਂ ਹਰਨਾ ਚਾਹੀਦਾ ਕਿ ਨਹੀਂ?
ਬੋਲਿਓ ਸਾਧ ਆਪੋ ਮਾਲਕ, ਤੁਮਰਾ ਬੰਦਾ ਕਰੋ ਨਾ ਆਲਕ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਸੁਣ ਕੇ ਬੋਲਿਆ, ਕਹਿਣ ਲੱਗਾ, ਮਹਾਰਾਜ ਤੁਸੀਂ ਮੇਰੇ ਮਾਲਕ ਹੋ ਔਰ ਮੈਂ ਤੁਹਾਡਾ ਬੰਦਾ ਹਾਂ, ਔਰ ਤੁਹਾਡਾ ਬੰਦਾ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੋ ਹੁਕਮ ਕਰੋਗੇ ਮੈਂ ਉਸ ਨੂੰ ਮੰਨਣ ਵੇਲੇ ਕੋਈ ਆਲਸ ਨਹੀਂ ਕਰਾਂਗਾ, ਕਿਉਂਕਿ ਮੈਂ ਤੁਹਾਡਾ ਬੰਦਾ ਹਾਂ।
ਹੋਈ ਰਾਵ ਰਿਹਾ ਇਸ ਅਨੁਸਾਰੀ,
ਮਹਾਰਾਜ ਮੈਂ ਤੁਹਾਡੀ ਆਗਿਆ ਦੇ ਅਨੁਸਾਰ ਚੱਲਾਂਗਾ, ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗਾ।
ਕਰੋ ਜੰਗ ਭੰਗੋ ਰਿਪ ਭਾਰੀ,
ਮੈਂ ਜੰਗ ਕਰਾਂਗਾ, ਯੁੱਧ ਕਰਾਂਗਾ, ਔਰ ਯੁੱਧ ਕਰਕੇ ਨਾ ਦੁਸ਼ਮਣਾਂ ਨੂੰ ਭੰਗ ਕਰ ਦਿਆਂਗਾ, ਸਵਾਹ ਕਰ ਦੇਵਾਂਗਾ।
ਤੁਮ ਸਹਾਇਤਾ ਲੈ ਖਰ ਖੰਡਾ, ਕਰੋ ਕਮੰਡ ਪ੍ਰਚੰਡ ਖੰਡ ਖੰਡਾ।
ਮਹਾਰਾਜ ਤੁਹਾਡੀ ਸਹਾਇਤਾ ਲੈ ਕੇ, ਤਿੱਖਾ ਖੰਡਾ ਲੈ ਕੇ, ਇਹੋ ਜਿਹਾ ਕਮਾਂਡ ਪ੍ਰਚੰਡ ਜੰਗ ਕਰਾਂਗਾ, जिस जंग विच मैं इना तुरकां नू खंड खंड टुकड़े टुकड़े करके विनाश करांगा।
हस बोले हमदीना हुक्म,
महाराज जी सुन के हस पए ते हस के कहंदे फिर जे तू साडा बंदा ते तेरा ना भी बंदा ही साडा ना हो के प्रगट होवेगा, ना ता सतगुरां दे कोलों खंडे दे पोल छक के इना दा गुरबख्श सिंह रखिया गया सी। पर उस दिन तो जदों इन्हां कहा मैं तुहाडा बंदा हाँ, उस दिन तो इन्हां दा नाम ही प्रगट होया बाबा बंदा सिंह बहादुर। महाराज जी बोले कहन लगे अच्छा फिर असी तुहानू ऐसा हुक्म दिता।
बालू मदन का सा हुक्म,
कहंदे बालू विच्चों रेत विच्चों असी सोना कढ लिया। नहीं तो एक वैरागी नू की लड़न दा पता सी, जेड़ा एक बकरियां दे कटन ते मन दे विच किरणा कर सकदा भी लोह डुल गया ते जगह पवित्र हो गई, ऐसा भी विद्वाना दा कथन है। महाराज जी ने बचन कीता आख्या बंदा बहादुर इत्थे बकरियां दा लोह डुलिया ते तेनू ये जापया भी आश्रम अपवित्र हो गया, दस जिस देश विच सत साल ते नौ साल दे मासूम बच्चियां दा लोह डुलिया गया होवे उना नू शहीद करके उस जगह दे उत्ते दस अपवित्रता होई है जा नहीं होई ए हुण तू निर्णा कर। महाराज सच्चे पातशाह जी कहंदे हुण साडा हुक्म है असी बालू विच्चों रेत विच्चों सोना कढ लिया है।
देश पंजाब जाओ मम बदला,
जाओ पंजाब दी धरती ते जाके बदला लवो ना साहबजादियां दी शहीदी दा जिन्हां नूं सत साल ते नौ साल दे विच जिंदा नीहां दे विच चिण के शहीद कर दिता गया, उन्हां शहीदां दी शहीदी दा बदला लवो।
बेमुख होए मेरे मन रदला,
और जेड़े बेमुख होए ने उन्हां बेमुखां नूं उन्हां नूं रद्द कर देना है।
पंत तेज तेरो ही दीना,
महाराज जी कहन लगे मैं अपना सारा तेजवान जेड़ा पंथ है वो तेरे हाथ दिता।
सबन मिखै ते को मुख मुखी कीना,
तेनू सब विच मुखी बना दिता है।
अपने आप ते पाखे ओ बंदा,
तू अपने आप नू बंदा कहे के मैं महाराज जी तुहाडा बंदा हां।
ए बिरतै जग नाम बिलंदा,
तेरा एही नाम इस जगत विच प्रगट होवेगा तेनू हर पासे बंदा बहादुर दे नां नाल ही जानिया जाएगा।
मैं ठहरै रिब तोए अगारे,
कोई दुश्मन तेरे सामने नहीं ठहर सकेगा।
हुए संगर कमसान उदारे,
और तू बड़े बड़े कमासान भयानक संगर रचेगा और उन्हां संगरां विच जंग दे मैदान च कोई तेरे सामने नहीं खलो सकेगा।
लड़े अरे लखोई मरे,
जेड़ा तुहाडे सामने लड़ेगा अड़ेगा वो लखां ही मरणगे।
बचे सुजीव भज जो पर,
उही बचणगे जेड़ा भज जाएगा तुहाडे अगे, जेड़ा अड़ गया वो मारिया जावेगा।
सुन गुरवाक पयो मन गाडू,
महाराज जी दे वचन सुन के बाबा बंदा सिंह जी बहादुर दा मन परपक हो गया।
हाथ जोड़ सनमुख रह ठांडू,
हाथ जोड़ के बाबा बंदा सिंह जी महाराज जी दे सनमुख खलोते रहे।
करन जंग को भान सारे,
और जंग करन वास्ते तैयारी कर ली बाबा बंदा सिंह जी ने।
कृपा दृष्ट सतगुरु न्यारे,
और सतगुरु जी ने अपनी कृपा भरी दृष्टि दे नाल बाबा बंदा सिंह जी वल वेख्या है।
दोएरा श्री गुरु निकट बिठाए कर घर ते कर गए उतार।
महाराज जी ने बाबा बंदा सिंह जी बहादुर नू अपने कोल बिठा के अपने गात्रे चो कृपान उतारी है।
देन लगे युत तेज के करन हित सरदार,
तेज सहित प्रताप सहित गात्रे दी ओ श्री साहब कृपान महाराज जी बाबे बंदे बहादुर नू देन लगे इनू सारयां दा मुखी सरदार बनाउण लई।
जो पए दया सिंह यार धर्म सिंह पुन
पर जदों महाराज जी कृपान देन लगे ते लागे भाई दया सिंह ते धर्म सिंह होने बैठे सन
इनते आद खालसा टिक
गया अलावा होर भी कई खालसे सिंह बैठे हुए सन
देखते आत जोड़ हुए खरे
कृपान देन लगे सतगुरु जी बंदा सिंह बहादुर नू ओ सिंह उठ के खलो गए सतगुरां दे सन्मुख हाथ जोड़ के
गुर अध कृपा कर टरे
महाराज जी सच्ची पातशाह जी तुसी अधिक कृपा दे रस विच टले हो
जे कर खड़ग दियो इन तरे
कहण लगे महाराज जी जे तुसी ए तेग इनू देन लगे हो
पंथ आप को क्या तब करे
महाराज तुहाडा पंथ की करेगा तुहाडा खालसा की करेगा
रहे आदते संग तुम्हारे
तुहाडा ए खालसा तुहाडा ए पंथ मुड तो तुहाडे नाल रहा
सहे कष्ट बो मरे हजारे
तुहाडे नाल रह के सैकड़े कष्ट सहारे ने तुहाडे इस पंथ ने और सैकड़े सिंह जंग दे मैदान दे विच शहीद होए ने
सर्ब अकालत सिंघन केरा
महाराज जी तुसी इनू ए कृपान दे दित्ती श्री साहब अपने गात्रे दी इनू दे दित्ती तुहाडे पंथ दी एडी कुर्बानी अकारथ चली जाएगी तुहाडे खालसे पंथ दी कुर्बानी अकारथ चली जाएगी
दियो जवाब आप इस बेरा
इहदा महाराज जी आप जी कृपा करके जवाब दियो
सेवा करनी बिना उचारे इसते बिन क्या बसी हमारे
महाराज फिर साडे बस दे विच कल्ला सेवा करना ही लिखिया पंथ दे खालसे पंथ दे के पंथ सेवा ही करदा रहे पंथ नू सरदारी नहीं मिलेगी कि पंथ नू जथेदारी नहीं मिलेगी महाराज जी फिर ता साडे बस विच सेवा करना ही लिखिया होया फिर साडे बस विच होर की है
जे कर काले अकालत खोवो
महाराज जी साडी काली होई कालना पंथ दी काली होई कालना कारथ गवाओगे
सही अपनो सिख कर जोवो
अपना सिख करके सही करके ना वेखोगे जानोगे
सब को दियो जवाब इस काला
महाराज किधर आप जी दे सिख वेखणगे ते आप जी कृपा करके हुण सारयां नू जवाब दियो
क्या कर सके खालसा जाला
आप जी दा ए खालसा हुण की कर सकदा है
इनके सबके दिग पर आए
कह के भाई दया सिंह धर्म सिंह होना दे नेत्र पर आए अखां पर आईयां खालसा जी इत्थे सिंघां ने ए समझ लिया क्योंकि खालसा जी छेवें पातशाह तो बाद जदों गुरता गद्दी दित्ती जांदी सी जिथे पांच पैसे नारियल भेट किया जाता सी नाल एक श्री साहब दित्ती जांदी सी कृपान दित्ती जांदी सी हुण सिंघां ने समझ लिया भी शायद सतगुरु जी इहनूं गुरता गद्दी दे देण लगे ने कृपान दे रहे ने अपने गात्रे दी कि शायद गुरता गद्दी दे देण लगे ने इस करके सिंघां दे नेत्र भर आए महाराज पंथ ने इन्नी घालना घाली खालसे ने आप जी दे नाल रह के खालसे दी सेवा किथे चली गई इह अज मिलिया तुहानूं ते अज ही तुसीं इहनूं गुरता दे देण लगे जे ਇਹ ਕਹਿ ਕੇ ਸਿੰਘਾਂ ਦੇ ਨੇਤਰ ਭਰ ਆਏ ਕਿੰਨਾ ਪ੍ਰੇਮ ਸੀ ਖਾਲਸੇ ਦੇ ਮਨ ਵਿੱਚ ਆਪਣੇ ਸਤਿਗੁਰਾਂ ਪ੍ਰਤੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਕੋਈ ਈਰਖਾ ਨਹੀਂ ਸੀ ਉਹਨਾਂ ਦੇ ਮਨ ਵਿੱਚ ਦਵੈਸ਼ ਨਹੀਂ ਸੀ ਕੇਵਲ ਇਹ ਭਾਵਨਾ ਸੀ ਕਿ ਮਹਾਰਾਜ ਪੰਥ ਦੀ ਝੋਲੀ 'ਚ ਕੀ ਪਾਉਣ ਲੱਗੇ ਹੋ ਜਿਹੜੇ ਪੰਥ ਨੇ ਤੁਹਾਡੇ ਵਾਸਤੇ ਇੰਨੀ ਘਾਲਣਾ ਘਾਲੀ ਆਪ ਜੀ ਦੇ ਨਾਲ ਰਹਿ ਕੇ ਸੇਵਾ ਕੀਤੀ ਉਹ ਪੰਥ ਨੂੰ ਆਪ ਜੀ ਕੀ ਦੇਣ ਲੱਗੇ ਹੋ ਇਹ ਪੰਥ ਦੀ ਘਾਲਣਾ ਦੀ ਗੱਲ ਹੋ ਰਹੀ ਹੈ तो महाराज जी ने जदों वेख्या भाई दया सिंह धर्म सिंह बाबा विनोद सिंह होनी तिना दे नेत्र भरे हुए ने
रुदत अदेके होले चिंते उपाए
महाराज सच्ची पातशाह ने वेख्या कि नेत्र भर आए ने इन्हां दे मन च होर ख्याल आ गया होर चिंता आ गई है
जियो चैत दीजै इस तीर खरग खालसे केरे तीर
लगे महाराज जी जे नू देना ही चाहुंदे हो कुछ ते अपने तीर दे दियो अपने तीर बख्श दियो ते जेड़ी ये खड़ग है तेग है ए तुसी अपने खालसे कोली रहन दियो अपने पंथ कोली रहन दियो
सुन पे कै गुर कृपा उपाए
महाराज जी ने जदों ये बचन सुने कृपा दे घर विच साहिब जी आए
ओ तुम संसार हृदय उठाए
महाराज जी कहंदे हो भाई सिंघो तुसी अपने मन च किस तरह दा संसा कर लिया तुसी अपने हिरदे विच किस तरह दा संदेह कर लिया
ज्ञानो हृदय कमाए मेरा ਭੋਗੇ ਪੁੱਤਰ ਖਾਲਸਾ ਮੇਰਾ।
ਮਹਾਰਾਜ ਜੀ ਕਹਿੰਦੇ ਇਹਨੂੰ ਮੈਂ ਆਪਣਾ ਕਰਿੰਦਾ ਬਣਾਉਣ ਲੱਗਾ। ਬੰਦਾ ਸਿੰਘ ਬਹਾਦਰ ਸਾਡਾ ਕਰਿੰਦਾ ਹੈ ਔਰ ਜਿਹੜਾ ਖਾਲਸਾ ਪੰਥ ਹੈ ਉਹ ਮੇਰਾ ਪੁੱਤਰ ਹੈ। ਮਹਾਰਾਜ ਜੀ ਕਹਿੰਦੇ ਪੰਥ ਮੇਰਾ ਪੁੱਤਰ ਹੈ ਔਰ ਇਹ ਬੰਦਾ ਸਿੰਘ ਬਹਾਦਰ ਸਾਡਾ ਕਰਿੰਦਾ, ਇਹਨੂੰ ਅਸੀਂ ਆਪਣਾ ਕਰਿੰਦਾ ਥਾਪ ਕੇ ਭੇਜਣ ਲੱਗੇ ਹਾਂ।
ਰਿਪ ਕੰਟਕ ਇਹ ਬੀਨ ਮਿਟਾਵੇ।
ਜਿਹੜੇ ਦੁਸ਼ਮਣਾਂ ਰੂਪੀ ਕੰਟਕ ਨੇ ਉਹਨਾਂ ਨੂੰ ਇਹ ਚੁਣ ਚੁਣ ਕੇ ਖਤਮ ਕਰੇਗਾ।
ਵਿਚਰਤ ਸਿੰਘ ਅਨੇਕ ਸੁਖ ਪਾਵੇ।
ਤਾਂ ਜੋ ਮੇਰਾ ਖਾਲਸਾ ਪੁੱਤਰ ਜਦੋਂ ਵਿਚਰੇ ਤੇ ਉਹਨਾਂ ਨੂੰ ਕੋਈ ਕੰਡਾ ਨਾ ਚੁੱਭੇ, ਯਾਨੀ ਕਿ ਉਹਨਾਂ ਨੂੰ ਸਰਬ ਸੁੱਖ ਪ੍ਰਾਪਤ ਹੋਣ, ਉਹਨਾਂ ਨੂੰ ਕੋਈ ਦੁੱਖ ਨਾ ਪ੍ਰਾਪਤ ਹੋਣ ਕਰਨਾ ਪਵੇ।
ਰਾਜ ਦੇਸ਼ ਕੋ ਹੈ ਤੁਮਾਰੋ।
ਇਹ ਰਾਜ ਦੇਸ਼ ਸਭ ਕੁਝ ਖਾਲਸਾ ਜੀ ਤੁਹਾਡਾ ਹੋਵੇਗਾ।
ਸੋਨੇ ਟਰੈ ਕਿਸੂ ਤੇ ਟਾਰੋ।
ਇਹ ਨਹੀਂ ਕਿਸੇ ਕੋਲੋਂ ਟਾਲਿਆ ਟਲ ਸਕਦਾ।
ਇਹ ਚਿੰਤਾ ਤੁਮ ਦਿਓ ਮਿਟਾਏ, ਰਾਜ ਤੇਜ ਤੁਮ ਤੇ ਨਾ ਜਾਏ।
ਚਿੰਤਾ ਤੁਸੀਂ ਆਪਣੇ ਚਿੱਤ ਚੋਂ ਮਿਟਾ ਦਿਓ ਕਿ ਰਾਜ ਤੇਜ ਤੁਹਾਡੇ ਕੋਲੋਂ ਨਹੀਂ ਜਾਵੇਗਾ। ਖਾਲਸਾ ਜੀ ਕੁਰਬਾਨੀਆਂ ਕੀਤੀਆਂ ਨੇ ਤੁਸੀਂ ਤੇ ਇਹ ਕੁਰਬਾਨੀਆਂ ਦਾ ਫਲ ਰਾਜ ਤੇ ਤੇਜ ਦੇ ਰੂਪ ਵਿੱਚ ਤੁਹਾਨੂੰ ਹੀ ਪ੍ਰਾਪਤ ਹੋਵੇਗਾ। ਖਾਲਸਾ ਜੀ
ਹਰਕ ਤਰੋ ਚਿਤ ਚਾਤ ਜੈਸੇ।
ਤੁਸੀਂ ਆਪਣੇ ਚਿੱਤ ਵਿੱਚ ਹਰਖ ਤੇ ਖੁਸ਼ੀ ਰੱਖੋ।
ਬੰਦੇ ਕੋ ਬਖਸ਼ੇ ਸਰ ਤੈਸੇ।
ਅਸੀਂ ਬੰਦਾ ਸਿੰਘ ਬਹਾਦਰ ਨੂੰ ਤੀਰ ਹੀ ਬਖਸ਼ ਦਿੰਦੇ ਹਾਂ। ਜੇ ਤੁਹਾਨੂੰ ਤੇਗ ਨਹੀਂ ਪਾਉਂਦੀ ਤਾਂ ਅਸੀਂ ਤੀਰ ਹੀ ਬਖਸ਼ ਦਿੰਦੇ ਹਾਂ।
ਇਮ ਕਹਿ ਗਰੇ ਖਰਗ ਕੋ ਧਾਰਾ।
ਇਹਦਾ ਕਹਿ ਕੇ ਮਹਾਰਾਜ ਜੀ ਨੇ ਤੇਗ ਗਾਤਰੇ ਚ ਧਾਰਨ ਕਰ ਲਈ।
ਸਿੰਘਾਂ ਕੋ ਸਤਕਾਰ ਬਿਠਾਰਾ।
ਸਿੰਘਾਂ ਦਾ ਸਤਕਾਰ ਕਰਕੇ ਉਹਨਾਂ ਨੂੰ ਲਾਗੇ ਬਿਠਾਇਆ।
ਵਿਚ ਨਿਖੰਗ ਤੇ ਪਾਚੋ ਤੀਰ।
ਮਹਾਰਾਜ ਜੀ ਨੇ ਆਪਣੇ ਪੱਥੇ ਚੋਂ ਪੰਜ ਤੀਰ ਕੱਢੇ।
ਜੀਤ ਭਏ ਬੰਦੇ ਕੋ ਤੀਰ।
ਪੰਜ ਤੀਰ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ੇ।
ਛੇ ਮੁੱਕ ਕਹੋ ਜਤੀ ਰਹਿ ਜਾਵਤ।
ਮਹਾਰਾਜ ਜੀ ਨੇ ਇੱਕ ਬਚਨ ਵੀ ਕੀਤਾ ਬੰਦਾ ਸਿੰਘ ਬਹਾਦਰ ਨੂੰ, ਆਖਿਆ ਬੰਦਾ ਸਿੰਘ ਜੀ ਤੁਸੀਂ ਜੱਤ ਦੀ ਪਾਲਣਾ ਕਰਨੀ ਹੈ।
ਰਹੇ ਤੇਜ ਤੇਰੋ ਵਧ ਤਾਵਤ।
ਉਦੋਂ ਤੱਕ ਤੁਹਾਡਾ ਤੇਜ ਰਹੇਗਾ। ਅੱਜ ਕੱਲ ਇਸ ਗੱਲ ਤੇ ਕਈ ਸ਼ੰਕਾ ਕਰਨ ਲੱਗ ਪਏ ਨੇ ਕਿ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਵਿਆਹ ਨਾ ਕਰਵਾਈ, ਕਿਉਂਕਿ ਉਹਨਾਂ ਨੇ ਆਪ ਸ਼ਾਦੀ ਕਰਾਈ, ਉਹ ਗ੍ਰਿਸ਼ ਧਰਮ ਦੇ ਧਾਰਨੀ ਸਨ। ਸਤਿਗੁਰੂ ਜੀ ਨੇ ਗ੍ਰਿਸ਼ਤ ਮਾਰਗ ਨੂੰ ਮਾੜਾ ਨਹੀਂ ਕਿਹਾ। ਸੁਭਾਵਕ ਹੈ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਜਪ ਤਪ ਕਰਦਿਆਂ ਸਾਧਨਾ ਕਰਦਿਆਂ ਬਤੀਤ ਕੀਤੀ ਹੋਵੇ ਤੇ ਉਹ ਪਿਛਲੀ ਉਮਰੇ ਆ ਕੇ ਵਿਆਹ ਕਰਾਵੇ ਤੇ ਦੁਨੀਆਂ ਦੇ ਲੋਕਾਂ ਦੀ ਨਿਗਾਹ ਦੇ ਵਿੱਚ ਉਹਦਾ ਸਤਿਕਾਰ ਨਹੀਂ ਰਹਿੰਦਾ। ਲੋਕ ਕਹਿੰਦੇ ਨੇ ਭਾਈ ਕਿ ਹੁਣ ਇਹ ਪਿਛਲੀ ਉਮਰੇ ਆ ਕੇ ਵਿਆਹ ਕਰਨ ਲੱਗ ਪਿਆ, ਸਾਰੀ ਉਮਰ ਹੀ ਇਹਨੇ ਵਿਆਹ ਨਹੀਂ ਕਰਾਇਆ। ਸਤਿਗੁਰੂ ਜੀ ਚਾਹੁੰਦੇ ਸਨ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਬਰਕਰਾਰ ਰਹੇ। ਦੂਜਾ ਕਾਰਨ ਇਹ ਵੀ ਸੀ ਜਤੀ ਰਹਿਣ ਵਾਸਤੇ ਕਹਿਣ ਲਈ ਕਿ ਜਦੋਂ ਇਹ ਪਰਿਵਾਰਕ ਹੋ ਜਾਏਗਾ, ਗ੍ਰਿਸ਼ਤੀ ਹੋ ਜਾਏਗਾ, ਫਿਰ ਇਹਨੂੰ ਇਹ ਵਿਚਾਰ ਹੋ ਜਾਏਗੀ ਮੈਂ ਆਪਣੇ ਬੱਚਿਆਂ ਵੱਲ ਧਿਆਨ ਦੇਵਾਂ, ਪਰਿਵਾਰ ਵੱਲ ਧਿਆਨ ਦੇਵਾਂ, ਔਰ ਜਿਹੜਾ ਮੇਨ ਕੰਮ ਹੈ ਉਸ ਮਕਸਦ ਵਾਲੇ ਪਾਸੋਂ ਇਹਦੀ ਸੁਰਤ ਭਟਕ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਵਰਜ ਰਹੇ ਨੇ, ਰੋਕ ਰਹੇ ਨੇ ਕਿ ਜਦੋਂ ਤੱਕ ਜਤੀ ਰਹੇਗਾ ਉਦੋਂ ਤੱਕ ਤੇਰਾ ਤੇਜ ਰਹੇਗਾ।
ਬ੍ਰਹਮਚਰਜ ਤੇ ਮੁਖ ਨਾ ਮੋੜੇ।
ਬ੍ਰਹਮਚਰਜ ਤੋਂ ਜਦੋਂ ਤੱਕ ਤੂੰ ਮੁਖ ਨਹੀਂ ਮੋੜੇਗਾ।
ਬ੍ਰਹਮਚਰਜ ਤੇ ਰਿਪ ਨਾ ਅੜੇ।
ਬ੍ਰਹਮਚਰਜ ਦੇ ਪ੍ਰਤਾਪ ਨਾਲ ਦੁਸ਼ਮਣ ਨਹੀਂ ਅੜੇਗਾ।
ਬ੍ਰਹਮਚਰਜ ਤੇ ਤੇਜ ਸੁਆਇਆ।
ਬ੍ਰਹਮਚਰਜ ਨਾਲ ਤੇਜ ਵਧਦਾ ਹੈ, ਬਲ ਵਧਦਾ ਹੈ।
ਬ੍ਰਹਮਚਰਜ ਤੇ ਸਭ ਕੁਝ ਪਾਇਆ।
ਬ੍ਰਹਮਚਰਜ ਦੇ ਨਾਲ ਬਲ ਤੇ ਤਾਕਤ ਦੀ ਪ੍ਰਾਪਤੀ ਹੁੰਦੀ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਬੰਦਾ ਭਇਓ ਜੇ ਬੰਦੀ ਵਿਆਹ ਹੈ।
ਬੰਦਾ ਭਇਆ ਹੈ, ਬੰਦਾ ਹੋਇਆ ਜੇ ਇਸਤਰੀ ਵਿਆਹੇਗਾ।
ਤਬ ਇਨ ਸਰਨ ਤੇਜ ਘਟ ਜਾਏ।
ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਫਿਰ ਇਹਨਾਂ ਤੀਰਾਂ ਦਾ ਤੇਜ ਘਟ ਜਾਏਗਾ। ਜੇ ਤੂੰ ਬੰਦੀ ਵਿਆਹੇਗਾ ਭਾਵ ਇਸਤਰੀ ਵਿਆਹੇਗਾ ਤੇ ਇਹਨਾਂ ਤੀਰਾਂ ਦਾ ਤੇਜ ਵੀ ਘਟ ਜਾਏਗਾ।
ਜਮਨਾ ਪਾਰ ਜਾਏ ਸਭ ਥੋੜਾ।
ਮਹਾਰਾਜ ਜੀ ਕਹਿੰਦੇ ਜਾਓ ਜਮਨਾ ਦੇ ਪਾਰ ਜਾ ਕਰਕੇ ਤੁਸੀਂ ਆਪਣਾ ਤੇਜ ਵਧਾਓ।
ਹਨੋ ਦੁਸ਼ਟ ਕਾਲੋ ਬਡਰੂਰਾ।
ਦੁਸ਼ਟਾਂ ਨੂੰ ਬੈਰੀਆਂ ਨੂੰ ਮਾਰ ਕੇ ਆਪਣਾ ਬਲ ਵਿਖਾਓ।
ਪਰ ਬੂੜੀਏ ਤੇ ਕੁਛ ਜਾਏ।
ਬੂੜੀਏ ਨਗਰ ਤੋਂ ਪਰੇ ਕੁਝ ਜਾ ਕੇ
ਫਿਰੋ ਹੇਰ ਕੋ ਉੱਚੀ ਥਾਏ।
ਤਾਂ ਵੇਖ ਕੇ ਉੱਥੇ ਜਾ ਕੇ ਟਿਕਾਣਾ ਕਰਨਾ।
ਪਠੈ ਹੁਕਮਨਾਮਾ ਹਮ ਪਾਛੇ ਮਿਲੇ ਸਿੰਘ पंचों जब अचे
तुहाडे जान तो बाद असी पिछों हुक्मनामे भेजांगे सारे माझे मालवे दुआबे दे सिंघां नूं के जिन्ने पंच श्रेष्ठ सिंह ने सारे आके तुहानू मिलनगे
सब लूटन लागो सब देशा
फिर सारे देश विच जेड़े जेड़े जालम जुल्म करन वाले ने उन्हां नू सोधा लाउणा है
तू जे लड़ने आए विशेषा
आके लड़न आवेगा उन्हां नू सोधा लाउणा है
प्रथम दौर जिस ठोर सडोला करो कतल कालो बडरूरा
तुसी सडोरे जाना है सडोरे जाके उथों दा जेड़ा पापी है जिन्हें पीर बुद्धू शाह नू पकड़ के शहीद कीता है ओनू जाके सोधा ला के मारना है
पुनत कनको पुरस सब मारो
जिथे जिथे तुरकां ते मलेच्छां दे नगर ने उन्हां नगरां नू लुटना ते मारना है
लूट कूट कर दुष्ट संघारो
लूट कूट के इतना दुष्टां दा संघार करना है
जब दल वधे सिर अंध सिदारो ਵਜੀਦ ਖਾਨ ਸਿਰ ਦਾਰੂ
ਕਹਿੰਦੇ ਜਦੋਂ ਤੁਹਾਡਾ ਦਲ ਇੰਨਾ ਵੱਧ ਜਾਏ ਤੇ ਦਲ ਨੂੰ ਪੂਰਨ ਤੌਰ ਤੇ ਕੰਪਲੀਟ ਕਰਕੇ ਫਿਰ ਮਹਾਰਾਜ ਜੀ ਕਹਿੰਦੇ ਤੁਸੀਂ ਸਰਹੰਦ ਤੇ ਹਮਲਾ ਕਰਨਾ ਹੈ ਔਰ ਸਰਹੰਦ ਦੇ ਸੂਬੇ ਵਜੀਦ ਖਾਂ ਪਾਪੀ ਨੂੰ ਮਾਰ ਕੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ ਔਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ
ਸਾਹਿਬਜ਼ਾਦੇ ਜਿਨ ਮਰਵਾਏ ਲੜਤ ਆਪ ਲਿਓ
ਸਾਹਿਬਜ਼ਾਦੇ ਮਰਵਾਏ ਸ਼ਹੀਦ ਕਰਵਾਏ ਨੇ ਉਹਦੇ ਨਾਲ ਲੜ ਕੇ ਉਸ ਪਾਪੀ ਨੂੰ ਮਾਰਨਾ ਹੈ
ਨਿਜ ਕਰਤੇ ਸਿਰ ਛੇਦਨ ਕਰੋ
ਆਪਣੇ ਹੱਥਾਂ ਨਾਲ ਉਸ ਪਾਪੀ ਦਾ ਸਿਰ ਕੱਟਣਾ ਹੈ
ਫੁਰ ਸਰਹੰਦ ਵਿਦਵੰਸ ਪਰੋ
ਸਾਰਾ ਸਰਹੰਦ ਨਗਰ ਉਜਾੜ ਕੇ ਥੇ ਬਣਾ ਦੇਣਾ ਹੈ
ਸਾਧੂ ਮੂਲਾ ਹੈ ਜਿਸ ਨਾਲ
ਮਹਾਰਾਜ ਜੀ ਕਹਿੰਦੇ ਕਿ ਸਾਡਾ ਸਿੱਖ ਪਿਆਰਾ ਹੈ ਭਾਈ ਮੂਲ ਚੰਦ ਜੋ ਬੜਾ ਸਾਧੂ ਹੈ
ਬਸੈ ਨਾ ਲੁੱਟੋ ਨਗਰ ਸੁਨਾਮ
ਉਹ ਸੁਨਾਮ ਨਗਰ ਚ ਰਹਿੰਦਾ ਸੁਨਾਮ ਨੀ ਲੁੱਟਣਾ ਸੁਨਾਮ ਸ਼ਹਿਰ ਨੂੰ ਨੀ ਲੁੱਟਣਾ ਕਿਉਂਕਿ ਉੱਥੇ ਸਾਡਾ ਇੱਕ ਸੇਵਕ ਭਾਈ ਮੂਲ ਚੰਦ ਜੀ ਰਹਿੰਦਾ ਹੈ
ਅਪਰ ਦੇਸ਼ ਮੈਂ ਕਾਲੋ ਰੂਰਾ
ਬਾਕੀ ਸਾਰੇ ਦੇਸ਼ ਵਿੱਚ ਹੱਲਾ ਕਰਨਾ ਜ਼ੋਰ ਘੱਲਣਾ ਹੈ
ਲੂਟ ਕੁੱਟ ਲੀਜਾ ਸਭ ਠੋਰਾ
ਸਭ ਥਾਵਾਂ ਤੇ ਜਿੱਥੇ ਜਿੱਥੇ ਮਲੇਛ ਹੋਣ ਉਹਨਾਂ ਨੂੰ ਸੋਧਾ ਲਾਉਣਾ ਹੈ
ਪੁਨੈ ਪਹਾੜਨ ਬਿਕੈ ਪ੍ਰਵੇਸ਼
ਪਹਾੜਾਂ ਦੀਆਂ ਰਿਆਸਤਾਂ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ
ਰਾਜੇ ਰਾਣੇ ਰਾਵ ਵਿਸ਼ੇਸ਼
ਉੱਥੋਂ ਦੇ ਜਿਹੜੇ ਰਾਜੇ ਰਾਣੇ ਨੇ ਵਿਸ਼ੇਸ਼ ਕਰਕੇ ਉਹਨਾਂ ਨੂੰ ਜਾ ਕੇ ਆਪਣੇ ਕਾਬੂ ਕਰਨਾ ਹੈ
ਕਨ ਮੀਏ ਵਿਦਵੰਸ ਕਰਕੇ
ਵੱਡੇ ਮੀਏ ਗਣਾਂ ਦਾ ਵਿਧਵੰਸ ਕਰਨਾ ਨਾਸ ਕਰਨਾ ਹੈ
ਸਭ ਧਾਰਨ ਕੇ ਬਿਕੈ ਵਿਚਰ ਕੇ
ਸਾਰੀਆਂ 22 ਧਾਰ ਦੀਆਂ ਰਿਆਸਤਾਂ ਦੇ ਵਿੱਚ ਵਿਚਰਨਾ ਹੈ
ਖੋਜ ਖੋਜ ਦੋਹੀ ਗੁਰ ਕਰਕੇ ਅੰਤਕ ਧਾਮ ਠਾਮਨ ਕਰਕੇ
ਖੋਜ ਖੋਜ ਕੇ ਗੁਰੂ ਘਰ ਦੇ ਜਿਹੜੇ ਦਰੋਹੀ ਨੇ ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਜਮਪੁਰੀ ਨੂੰ ਭੇਜਣਾ ਹੈ
ਲਿਓ ਬਦਲਾ ਜਿਵੇਂ ਜਾਣੇ ਦੇਸ਼
ਬਦਲਾ ਲੈਣਾ ਹੈ ਤਾਂ ਜੋ ਸਾਰੇ ਦੇਸ਼ ਨੂੰ ਪਤਾ ਲੱਗ ਜਾਏ ਕਿ ਗੁਰੂ ਕੇ ਬਹਾਦਰ ਯੋਧੇ ਬਦਲਾ ਲੈਣਾ ਵੀ ਜਾਣਦੇ ਨੇ
ਜੈ ਕਹਿ ਧੂਮ ਮਚਾਏ ਵਿਸ਼ੇਸ਼
ਜੈ ਕਹਿ ਜਾ ਕੇ ਭਾਰੀ ਧੂਮ ਮਚਾਉਣੀ ਹੈ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦਾ ਵੀ ਜਾ ਕੇ ਬਦਲਾ ਲੈਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਕੇਤ ਦੇ ਰਹੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਹਾਰਾਜ ਜੀ ਨੇ ਮੁਨਸ਼ੀ ਬਣਾਇਆ ਖਾਲਸੇ ਦਾ ਨਾ ਕਿ ਖਾਲਸੇ ਦਾ ਜਥੇਦਾਰ ਬਣਾਇਆ ਜਥੇਦਾਰੀ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਦੇ ਕੇ ਭੇਜੀ ਬਾਬਾ ਬਿਨੋਦ ਸਿੰਘ ਹੁਣਾਂ ਨੂੰ ਬਾਬਾ ਕਾਨ ਸਿੰਘ ਜੀ ਤੋਂ ਇਹਨਾਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਥੇਦਾਰੀ ਦੇ ਕੇ ਭੇਜਿਆ ਰਤਨ ਸਿੰਘ ਭੰਗੂ ਨੇ ਵੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਬੰਦਾ ਬਖਸ਼ੀ ਖਾਲਸਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਖਾਲਸੇ ਪੰਥ ਦਾ ਬਖਸ਼ੀ ਬਣਾ ਕੇ ਭੇਜਿਆ ਨਾ ਕਿ ਮੁਖੀ ਤੇ ਆਗੂ ਬਣਾ ਕੇ ਮਤਹਿਤ ਕਰਕੇ ਭੇਜਿਆ ਵੀ ਤੁਸੀਂ ਪੰਜਾਂ ਦੇ ਅਧੀਨ ਹੋ ਕੇ ਵਿਚਰਨਾ ਹੈ ਤੋ ਇਸ ਪ੍ਰਕਾਰ ਨਾਲ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਨੂੰ ਆ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ